श्री नानक पद पंकज बंदन सिमरौ अंगद दोख निकंदन। अमरदास गुर हृदय त्यावौ श्री गुर रामदास गुण गावौ। श्री अर्जुन बिघ्नन के नाशक श्री हर गोबिंद शुभ सुमत प्रकाशक। श्री हर राय नमो कर जोरी गुर हर कृष्ण मनाए बहोरी। गुर तेग बहादुर परम कृपाला श्री गुरु गोबिंद सिंह बिसाला। तरों तरा पर पुन पुन सीसा बंदों बार बार जगदीसा। जिसमें अमृत ज्ञान है माणिक भगत वैराग। गुरु ग्रंथ साहिब उदद बंदों कर अनुराग। श्री गुर शब्द कमाए जिन जीते पंच विकार। तिन संतन कौ बंदना सिर चरणन पर तार। एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए।
सतनाम श्री वाहे गुरु साहिब जी। दोहरा भयो खेत दारुन महा लोथ संकीर्ण जाल। कुकै जम्बुक आनकै कुकर कुक विशाल। भयो खेत दारुन महा।
वाहिगुरु जी का खालसा वाहिगुरु जी की फतेह। अंतरजामी करुणा निधान गरीब निवाज चवर छत्र तख्त दे मालक। धन धन श्री गुरु ग्रंथ साहिब जी महाराज दी पावन पवित्र हजूरी विखे सज रही गुरु की साजे निवाजी साध संगत जीओ। सतसंगत करन दे मिले होए इस शुभ अवसर विच गुर इतिहास दी कथा सरवण करिए। गुर इतिहास दी चल रही लड़ीवार कथा दे प्रसंग जिवें सुनाए जा रहे सन। जदों पहाड़ी राजिया ने अपने धर्म ईमान दी कसम सतगुरु कलगीधर पातशाह महाराज नूं दित्ती है। श्री आनंदपुर साहिब तो बाहर दरवाजे पास आटे दी गऊ बना के रखी हुई सी। एक खत लिख के रखिया सी धर्म दे आसरा रूप सतगुरु महाराज सच्चे पातशाह जी ने पहाड़ी राजियां वल्लों दित्ती हुई आन नूं ਜੋ ਕਿ ਛਲ ਫਰੇਬ ਸਮੇਤ ਸਤਿਗੁਰਾਂ ਨੂੰ ਅਨੰਦਪੁਰ ਸਾਹਿਬ ਵਿੱਚੋਂ ਕੱਢਣ ਵਾਸਤੇ ਇਹ ਕਰਮ ਉਹਨਾਂ ਨੇ ਕੀਤਾ ਸੀ। ਮੰਨਦਿਆਂ ਹੋਇਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਅਨੰਦਪੁਰ ਸਾਹਿਬ ਛੱਡਿਆ ਨਿਰਮੋਹਗੜ੍ਹ ਵਾਲੇ ਅਸਥਾਨ 'ਤੇ ਸਤਿਗੁਰਾਂ ਦੇ ਪਹੁੰਚਣ 'ਤੇ ਪਹਾੜੀ ਰਾਜਿਆਂ ਨੇ ਚੜ੍ਹ ਕੇ ਆਣ ਕੇ ਸਤਿਗੁਰਾਂ ਨਾਲ ਜੰਗ ਕੀਤਾ ਹੈ। ਰਾਜਿਆਂ ਨੇ ਮਿਲ ਕੇ ਜੋ ਫਰਿਆਦਾਂ ਔਰੰਗਜ਼ੇਬ ਬਾਦਸ਼ਾਹ ਕੋਲ ਭੇਜੀਆਂ ਸਨ, ਉਸ ਪਾਸ ਦੁਬਾਰਾ ਆਪਣੇ ਜਦੋਂ ਵਕੀਲ ਭੇਜੇ ਹੈ ਤਾਂ ਉਸ ਨੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਦੇ ਪਾਸ ਆਪਣਾ ਪਰਵਾਨਾ ਭੇਜਿਆ, ਜਿਸ ਨੂੰ ਸੁਣ ਕੇ ਸਰਹੰਦੀ ਸੂਬਾ ਵਜ਼ੀਰ ਖਾਂ ਬਹੁਤ ਸਾਰੀਆਂ ਫੌਜਾਂ ਲੈ ਕੇ ਸਰਹੰਦ ਤੋਂ ਚੱਲ ਕੇ ਰੋਪੜ ਵਿਖੇ ਜਦ ਪਹੁੰਚਿਆ ਉੱਥੇ ਸਭ ਪਹਾੜੀ ਰਾਜੇ ਫੌਜਾਂ ਸਮੇਤ ਆਣ ਕੇ ਮਿਲੇ। ਸੋ ਆਪਣੇ ਸਿਪਾਹੀਆਂ ਨੂੰ ਉਹਨਾਂ ਨੇ ਪਹਿਲਾਂ 100 ਜਵਾਨਾਂ ਨੂੰ ਆਪਣਾ ਪ੍ਰਧਾਨ ਮਨੁੱਖ ਦੇ ਕੇ ਵਜ਼ੀਰ ਖਾਨ ਨੂੰ ਮਿਲਣ ਵਾਸਤੇ ਭੇਜਿਆ ਸੀ। ਉੱਥੋਂ ਚੱਲ ਕੇ ਫਿਰ ਨਿਰਮੋਹਗੜ੍ਹ ਦੇ ਪਾਸ ਜਦੋਂ ਆਏ ਉੱਥੇ ਸਭ ਪਹਾੜੀ ਰਾਜੇ ਫੌਜਾਂ ਸਮੇਤ ਮਿਲੇ, ਜਿੱਥੇ ਸਤਿਗੁਰਾਂ ਨੇ ਟਿਕਾਣਾ ਕੀਤਾ ਹੋਇਆ ਸੀ, ਸਤਿਗੁਰਾਂ ਨੂੰ ਘੇਰਾ ਪਾ ਕੇ ਰੱਖਿਆ। ਜਿਹੜੀਆਂ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਈਆਂ ਸਨ ਉਹਨਾਂ ਵਿੱਚੋਂ ਜੋ ਸ਼ਸਤਰਧਾਰੀ ਸੂਰਮੇ ਉਹਨਾਂ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਆਪ ਜੀ ਦੇ ਵੱਲ ਜੋ ਫੌਜਾਂ ਲੜਨ ਵਾਸਤੇ ਆਈਆਂ ਉਹਨਾਂ ਨਾਲ ਲੜਾਈ ਵਿੱਚ ਤੁਹਾਡੀਆਂ ਫੌਜਾਂ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਾਂ। ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਉਹਨਾਂ ਪ੍ਰਥਾਏ ਬਚਨ ਆਖੇ ਕਿ ਜਿਸ ਨੇ ਵੀ ਸ਼ਸਤਰ ਧਾਰਨ ਕੀਤੇ ਹੋਣ, ਸ਼ਸਤਰਾਂ ਨੂੰ ਧਾਰਨ ਕਰਕੇ ਰੱਖਣ, ਉਸਦਾ ਤਾਂ ਹੀ ਸਫਲਾ ਹੈ ਜਦੋਂ ਲੋੜ ਪਵੇ ਉਸ ਵੇਲੇ ਸ਼ਸਤਰ ਚਲਾ ਕੇ ਵੈਰੀ ਨਾਲ ਲੜ ਕੇ ਜੰਗ ਵਿੱਚ ਫਤਿਹ ਪ੍ਰਾਪਤ ਕਰ ਸਕੇ। ਸੋ ਇਸ ਪ੍ਰਕਾਰ ਜਦੋਂ ਤੁਰਕਾਨੀ ਅਤੇ ਪਹਾੜੀ ਫੌਜਾਂ ਨੇੜੇ ਆਈਆਂ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੰਘ ਸੂਰਮਿਆਂ ਨੇ ਦੁਸ਼ਮਣ ਦੀਆਂ ਫੌਜਾਂ ਨਾਲ ਭਿਆਨਕ ਜੰਗ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਦੁਸ਼ਮਣਾਂ ਵੱਲ ਨੂੰ ਆਪਣੇ ਤਿੱਖੇ ਖਪਰੇ ਚੌੜੇ ਤੀਰ ਪੱਥੇ ਵਿੱਚੋਂ ਕੱਢ ਕੇ ਧਨੁਖ ਵਿੱਚ ਜੋੜ ਕੇ ਛੱਡੇ, ਅਨੇਕਾਂ ਹੀ ਵੈਰੀਆਂ ਦਾ ਨਾਸ਼ ਕੀਤਾ ਹੈ। ਐਸਾ ਜਦੋਂ ਭਿਆਨਕ ਜੰਗ ਡੇਢ ਪਹਿਰ ਤੱਕ ਹੋਇਆ, ਸ਼ਾਮ ਦਾ ਸਮਾਂ ਹੋਣ 'ਤੇ ਸਭ ਥੱਕ ਹਾਰ ਕੇ ਆਪੋ ਆਪਣੀ ਤਰਫ ਪਿੱਛੇ ਨੂੰ ਹਟ ਗਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਪਸ ਵਿੱਚ ਪਹਾੜੀ ਰਾਜੇ ਅਤੇ ਤੁਰਕ ਸਿਫਤ ਕਰਦੇ ਨੇ ਕਿ ਗੁਰੂ ਕਲਗੀਧਰ ਪਾਤਸ਼ਾਹ ਵੱਡੇ ਬਹਾਦਰ ਸੂਰਮੇ ਹਨ, ਕਿਸੇ ਕੋਲੋਂ ਜਿੱਤੇ ਨਹੀਂ ਜਾ ਸਕਦੇ। ਸੋ ਇਸ ਤਰ੍ਹਾਂ ਇਹ ਭਿਆਨਕ ਜੰਗ ਹੋਇਆ। ਵਜ਼ੀਰ ਖਾਂ ਨੇ ਅਤੇ ਪਹਾੜੀ ਰਾਜਿਆਂ ਨੇ ਆਪਣਿਆਂ ਜ਼ਖਮੀਆਂ ਦੀ ਸੰਭਾਲ ਵੀ ਨਾ ਕੀਤੀ, ਨਾ ਕਰ ਸਕੇ। ਸੋ ਵਿਸਥਾਰ ਸਹਿਤ ਇਹ ਪ੍ਰਸੰਗ ਪਿੱਛੇ ਸਰਵਣ ਕਰਾਇਆ ਗਿਆ ਸੀ। ਅੱਗੇ ਜਿਵੇਂ ਕਥਾ ਆ ਰਹੀ ਹੈ, ਆਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਕਰਦਿਆਂ ਹੋਇਆਂ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਭਇਓ ਖੇਤ ਦਾਰੁਨ ਮਹਾਂ।
ਜਿਸ ਵੇਲੇ ਭਿਆਨਕ ਜੰਗ ਹੋਇਆ ਤਾਂ ਉਹ ਥਾਂ ਜਿੱਥੇ ਯੁੱਧ ਹੋਇਆ ਹੈ ਬਹੁਤ ਭਿਆਨਕ ਹੋ ਗਈ।
ਲੋਥ ਸੰਕੀਰਣ ਜਾਲ,
ਸਭ ਥਾਵਾਂ 'ਤੇ ਜਿੱਥੇ ਯੁੱਧ ਹੋਇਆ ਹੈ ਜੋ ਲੋਥਾਂ ਹੀ ਲੋਥਾਂ ਜੰਗ ਕਰਨ ਵਾਲਿਆਂ ਸ਼ਸਤਰ ਧਾਰੀਆਂ ਦੀਆਂ ਖਿਲਰੀਆਂ ਪਈਆਂ।
ਕੂਕੈ ਜੰਬੁਕ ਆਨਕੈ,
ਤੇ ਉਸ ਥਾਂ ਤੇ ਜੰਗ ਦੇ ਮੈਦਾਨ ਵਿੱਚ ਜੰਬੁਕ ਗਿੱਦੜ ਆਦਿਕ ਉੱਚੀ ਆਵਾਜ਼ ਵਿੱਚ ਬੋਲਦੇ,
ਕੂਕਰ ਕੂਕ ਵਿਸਾਲ,
ਇਸੇ ਤਰ੍ਹਾਂ ਕੁੱਤੇ ਵੀ ਆਣ ਕੇ ਮਾਸ ਖਾਂਦੇ ਔਰ ਬੋਲਦੇ ਹਨ।
ਚੌਪਈ ਨਿਜ ਗਣ ਕੇ ਗਣ ਲੈ ਕਰ ਸੰਗ,
ਤੇ ਉਸ ਵੇਲੇ ਆਪਣਿਆਂ ਬਹੁਤ ਸਾਰੇ ਗਣਾਂ ਨੂੰ ਨਾਲ ਲੈ ਕੇ ਸ਼ਿਵ ਪਹੁੰਚਿਆ ਹੈ।
ਵਿਚਰੇ ਰੁਦਰ ਰੁਦਰ ਕਰ ਅੰਗ,
ਤੇ ਆਪਣਾ ਭਿਆਨਕ ਰੂਪ ਕਰਕੇ ਸ਼ਿਵ ਜੀ ਗਣਾਂ ਦੇ ਸਮੇਤ ਵਿਚਰੇ ਹਨ।
ਬ੍ਰਿੰਦ ਜੋਗਨੀ ਪੀਵਤ ਸ਼੍ਰੋਣ,
ਤੇ ਬਹੁਤ ਸਾਰੀਆਂ ਜੋਗਣੀਆਂ ਡਾਇਣਾ ਆਦਿਕ ਜੰਗ ਵਾਲੀ ਥਾਂ ਤੇ ਆਣ ਕੇ ਸੂਰਮਿਆਂ ਦਾ ਮਾਸ ਖਾ ਰਹੀਆਂ ਔਰ ਲਹੂ ਪੀਂਦੀਆਂ।
ਬੋਲ ਭਯੰਕਰ ਸੁਨੀਅਤ ਸ਼੍ਰੋਣ,
ਤੇ ਜਿਨ੍ਹਾਂ ਦੇ ਬੋਲਣ ਦੀ ਆਵਾਜ਼ ਦੂਸਰਿਆਂ ਦੇ ਸੁਣਨ ਵਾਲਿਆਂ ਦੇ ਕੰਨਾਂ ਵਿੱਚ ਪੈਂਦੀ ਹੈ।
ਪਰੇ ਹਜ਼ਾਰਾਂ ਹੈ ਹਥਿਆਰ,
ਤੇ ਜਿੱਥੇ ਜੰਗ ਹੋਇਆ ਉਸ ਥਾਂ 'ਤੇ ਬਹੁਤ ਸਾਰੇ ਘੋੜੇ ਵੀ ਮਰੇ ਪਏ ਹੈ ਔਰ ਜੋ ਸਿਪਾਹੀਆਂ ਦੇ ਹਥਿਆਰ ਖਿਲਰੇ ਪਏ ਹਨ।
ਨਹਿ ਘਾਇਲ ਕੀ ਕਰੀ ਸੰਭਾਲ,
ਤੇ ਕਿਉਂਕਿ ਜਿੱਥੇ ਕਿ ਜੋ ਦੁਸ਼ਮਣ ਦੀਆਂ ਫੌਜਾਂ ਦੇ ਜਵਾਨ ਜ਼ਖਮੀ ਪਏ ਹੋਏ ਰਹਿ ਗਏ ਹੈ, ਉਹਨਾਂ ਦੀ ਡਰ ਦੇ ਮਾਰੇ ਸੰਭਾਲ ਨਾ ਕਰ ਸਕੇ, ਉਹਨਾਂ ਨੂੰ ਉਠਾ ਕੇ ਨਾ ਖੜ ਸਕੇ।
ਤਿਸ ਛਿਨ ਜੀਵਤ ਭੀ ਮਰ ਗਏ,
ਤੇ ਜਿਹੜੇ ਜਿਉਂਦੇ ਰਹਿ ਗਏ ਸੀ ਤੜਫਦੇ ਰਹੇ ਸਨ ਉਹ ਵੀ ਫਿਰ ਮਰ ਹੀ ਗਏ ਸਹਿਕਦੇ ਹੋਏ ਤੜਫਦੇ ਹੋਏ।
ਬਣ ਕੇ ਜੀਵ ਮਾਸ ਭਖ ਲਏ,
ਤੇ ਜੰਗਲ ਦੇ ਮਾਸਾਹਾਰੀ ਜਾਨਵਰਾਂ ਨੇ ਆਣ ਕੇ ਜੰਗ ਵਾਲੀ ਥਾਂ 'ਤੇ ਜਿਹੜੇ ਕਿ ਜ਼ਖਮੀ ਪਏ ਰਹਿ ਗਏ ਸਨ ਦੁਸ਼ਮਣ ਦੀ ਫੌਜ ਦੇ ਸਿਪਾਹੀ, ਉਹਨਾਂ ਦਾ ਵੀ ਨੋਚ ਨੋਚ ਕੇ ਮਾਸ ਖਾ ਲਿਆ।
ਪਰੀ ਮਾਰ ਤੁਰਕਨ ਪਰ ਗਾਡੀ,
ਤੁਰਕਾਂ ਦੀ ਫੌਜ ਉੱਪਰ ਬਹੁਤ ਭਿਆਨਕ ਮਾਰ ਮਚਾਈ ਸਤਿਗੁਰਾਂ ਨੇ ਆਪਣੇ ਸਿੰਘਾਂ ਸਮੇਤ।
ਮਹਾ ਸੋਗ ਜੁੱਤ ਪੀਰਾ ਬਾਡੀ,
ਤੇ ਬਹੁਤ ਗਮ ਸਹਿਤ ਹੋ ਗਏ ਤੁਰਕ, ਤੇ ਉਹਨਾਂ ਨੂੰ ਬਹੁਤ ਜ਼ਿਆਦਾ ਹੀ ਮਨਾਂ ਵਿੱਚ ਪੀੜਾ ਵਧੀ।
ਰਹਿਓ ਵਜੀਦ ਖਾਨ ਚਿਤ ਚਿਤਵਤ,
ਤੇ ਆਪਣੇ ਮਨ ਵਿੱਚ ਜੋ ਵਜ਼ੀਰ ਖਾਨ ਸਰਹੰਦੀ ਸੂਬਾ ਸੋਚਾਂ ਸੋਚਦਾ ਚਿੰਤਾ ਕਰਦਾ ਹੋਇਆ,
ਇਹ ਮਮ ਲਸ਼ਕਰ ਪਰ ਕਿਆ ਬਿਤਵਤ,
ਤੇ ਇਵੇਂ ਸੋਚਦਾ ਹੋਇਆ ਚਿੰਤਾਤੁਰ ਹੋ ਕੇ ਆਪਣਿਆਂ ਸੈਨਾਪਤੀਆਂ ਨੂੰ ਕਹਿੰਦਾ ਕਿ ਮੇਰੇ ਫੌਜ ਦੇ ਲਸ਼ਕਰ ਉੱਪਰ ਪਤਾ ਨਹੀਂ ਕਿਹਸਾ ਭਿਆਨਕ ਸਮਾਂ ਗੁਜ਼ਰਿਆ।
ਜਾਨੀ ਗਈ ਨਾ ਕੁਛ ਬੁੱਧ ਮਨ ਤੇ,
ਤੇ ਮੇਰੇ ਪਾਸੋਂ ਆਪਣੇ ਬੁੱਧ ਬਲ ਕਰਕੇ ਮਨ ਵਿੱਚ ਸੋਚ ਵਿਚਾਰ ਕਰਕੇ ਕੁਝ ਵੀ ਜਾਣਿਆ ਨਹੀਂ ਜਾ ਰਿਹਾ, ਸਮਝ ਨਹੀਂ ਕੋਈ ਆਉਂਦੀ ਕਿ ਸਾਡੀਆਂ ਫੌਜਾਂ ਦਾ ਛੇਤੀ ਨਾਲ ਕਿਵੇਂ ਨਾਸ ਕਰ ਦਿੱਤਾ ਗੁਰਾਂ ਨੇ।
ਝੂਰੇ ਉਪਾਏ ਪਰਾਜੈ ਰੰਨ ਤੇ,
ਇਸ ਤਰ੍ਹਾਂ ਜੰਗ ਦੇ ਮੈਦਾਨ ਵਿੱਚੋਂ ਸਤਿਗੁਰਾਂ ਨਾਲ ਲੜ ਕੇ ਹਾਰ ਖਾ ਕੇ ਵਜ਼ੀਰ ਖਾਨ ਨੂੰ ਬੜਾ ਝੂਰਨਾ ਪਿਆ।
ਸਿੰਘ ਅਲਪ ਹੀ ਹਤੇ ਨ ਗਏ,
ਤੇ ਇਵੇਂ ਸੋਚਾਂ ਸੋਚਦਾ ਕਿ ਗੁਰੂ ਕਲਗੀਧਰ ਪਾਤਸ਼ਾਹ ਦੇ ਸਿੰਘ ਤਾਂ ਥੋੜ੍ਹੀ ਗਿਣਤੀ ਵਿੱਚ ਨੇ, ਪਰ ਅਸੀਂ ਵੱਡੀ ਗਿਣਤੀ ਵਿੱਚ ਚੜ੍ਹ ਕੇ ਆਏ ਹਾਂ ਲੜਨ ਵਾਸਤੇ, ਸਾਥੋਂ ਉਹ ਮਾਰੇ ਨਹੀਂ ਗਏ।
ਰਹੇ ਮਵਾਸੀ ਬੱਡ ਬਲ ਕੀਏ,
ਤੇ ਅਸੀਂ ਬਹੁਤ ਆਪਣਾ ਬਲ ਲਗਾ ਕੇ ਵੇਖ ਲਿਆ, ਪਰ ਗੁਰੂ ਮਹਾਰਾਜ ਫਿਰ ਵੀ ਸਾਡੇ ਅੱਗੇ ਆਕੀ ਹੋਏ ਰਹੇ ਨੇ।
ਕੋਟ ਦੁਰਗ ਕੀ ਓਟ ਨ ਕੋਈ,
ਤੇ ਇਹਨਾਂ ਦਾ ਤਾਂ ਕੋਈ ਕਿਲ੍ਹਾ ਵੀ ਨਹੀਂ ਹੈ, ਕਿਲੇ ਦਾ ਕੋਈ ਆਸਰਾ ਇਹਨਾਂ ਦੇ ਪਾਸ ਨਹੀਂ ਹੈ ਇਸ ਵੇਲੇ ਗੁਰਾਂ ਕੋਲ।
ਬੀਚ ਮੈਦਾਨ ਮੋਰਚੇ ਹੋਈ,
ਤੇ ਸਾਹਮਣੇ ਮੈਦਾਨ ਵਿੱਚ ਹੀ ਇਹਨਾਂ ਨੇ ਸਾਡੇ ਨਾਲ ਲੜਨ ਵਾਸਤੇ ਮੋਰਚੇ ਲਗਾਈ ਰੱਖੇ ਆ।
ਮਰੇ ਹਜ਼ਾਰਾਂ ਵੀਰ ਤੁਰੰਗ,
ਤੇ ਸਾਡੇ ਜਵਾਨ ਵੀ ਬਹੁਤ ਸਾਰੇ ਮਾਰੇ ਗਏ ਔਰ ਬਹੁਤ ਕੀਮਤੀ ਬਲੀ ਘੋੜੇ ਵੀ ਮਾਰੇ ਗਏ ਹਨ।
ਨਹੀਂ ਸੰਭਾਰ ਹੈ ਘਾਇਲ ਜੰਗ,
ਤੇ ਜੰਗ ਦੇ ਮੈਦਾਨ ਵਿੱਚ ਜਿਹੜੇ ਜ਼ਖਮੀ ਹੁੰਦੇ ਆ ਉਹਨਾਂ ਦੀ ਵੀ ਅਸੀਂ ਸੰਭਾਲ ਨਹੀਂ ਕਰ ਸਕਦੇ।
ਇਤਿਹਾਸਿਕ ਪਛਤਾਵਤ ਰਹਿਓ,
ਇਸ ਤਰ੍ਹਾਂ ਵਜ਼ੀਰ ਖਾਨ ਜੋ ਸੋਚਾਂ ਸੋਚਦਾ ਹੋਇਆ ਚਿੰਤਾ ਕਰਦਾ ਹੋਇਆ ਆਖਦਾ ਪਛਤਾਉਂਦਾ ਹੈ।
ਗੁਰ ਪ੍ਰਤਾਪ ਨਹਿ ਮੂਰਖ ਲਹਿਓ,
ਪਰ ਇਸ ਵਜ਼ੀਰ ਖਾਨ ਮੂਰਖ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਤੇਜ ਪ੍ਰਤਾਪ ਨਹੀਂ ਜਾਣਿਆ।
ਭੀਮ ਚੰਦ ਕਹਿਲੂਰੀ ਗਏ,
ਜਿਹੜਾ ਭੀਮ ਚੰਦ ਕਹਿਲੂਰੀ ਆਇਆ, ਇਹ ਜੋ ਪਹਾੜੀ ਰਾਜਾ ਹੈ, ਚੱਲ ਕੇ ਵਜ਼ੀਰ ਖਾਨ ਪਾਸ ਗਿਆ।
ਭੂਪ ਚੰਦ ਹੰਡੂਰੀ ਲਹਿਓ,
ਤੇ ਨਾਲ ਜੋ ਭੂਪ ਚੰਦ ਹੰਡੂਰੀਏ ਰਾਜੇ ਨੂੰ ਵੀ ਲਿਆ ਹੈ।
ਮਿਲੇ ਜਾਏ ਝੁੱਕ ਕਰੀ ਸਲਾਮੋ,
ਇਹ ਪਹਾੜੀ ਰਾਜੇ ਜਾ ਕੇ ਸਰਹੰਦੀ ਨਵਾਬ ਵਜ਼ੀਰ ਖਾਨ ਨੂੰ ਮਿਲਿਆ, ਤੇ ਇਹਨਾਂ ਨੇ ਪਾਸ ਜਾ ਕੇ ਨਮਸਕਾਰ ਸਲਾਮ ਕੀਤੀ ਹੈ।
ਭਾਖਿਓ ਗੁਰ ਅਹਿਵਾਲ ਤਮਾਮੋ,
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਰੇ ਇਹ ਕਹਿ ਕੇ ਸੁਣਾਉਣ ਲੱਗੇ ਹਨ ਵਜ਼ੀਰ ਖਾਨ ਨੂੰ।
ਮਹਾਸੂਰਮਾ ਅਤ ਧਨ ਤਹਰੀ,
ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਹੁਤ ਵੱਡੇ ਧਨੁਖ ਧਾਰੀ ਬਹਾਦਰ ਸੂਰਮੇ ਨੇ।
ਹਮ ਨਿਤ ਕਰਤ ਰਹੇ ਰਣ ਭਾਰੀ,
ਤੇ ਅਸੀਂ ਭਾਵੇਂ ਕਿ ਨਿਤਾ ਪ੍ਰਤੀ ਹੀ ਸਭ ਪਹਾੜੀ ਫੌਜਾਂ ਨੂੰ ਨਾਲ ਲੈ ਕੇ ਗੁਰੂ ਗੋਬਿੰਦ ਸਿੰਘ ਨਾਲ ਜੰਗ ਕਰਦੇ ਹਾਰ ਗਏ ਹਾਂ।
ਕਾਢ ਅਨੰਦਪੁਰ ਬਾਹਰ ਲਿਆਏ,
ਤੇ ਅਸੀਂ ਫਿਰ ਛਲ ਕਪਟ ਕੀਤਾ ਆ, ਤੇ ਆਪਣੀ ਵੱਲੋਂ ਸੋ ਇਹੋ ਬੇਉਂਤ ਕਪਟ ਸਹਿਤ ਘੜੀ ਕੇ ਲੜਕੇ ਤਾਂ ਅਸੀਂ ਜਿੱਤ ਨਹੀਂ ਸਕਦੇ। ਆਪਣੇ ਧਰਮ ਦੀ ਆਨ ਕਸਮ ਗੁਰਾਂ ਨੂੰ ਦੇਈਏ ਤਾਂ ਹੀ ਨਿਕਲ ਸਕਦੇ ਹਨ। ਇਸ ਕਰਕੇ ਇਹ ਵਿਚਾਰ ਕੇ ਅਸੀਂ ਆਪਣੀ ਗਊ ਮਾਤਾ ਦੀ ਕਸਮ ਗੁਰਾਂ ਨੂੰ ਦਿੱਤੀ ਹੈ, ਫਿਰ ਅਨੰਦਪੁਰ ਸਾਹਿਬ ਵਿੱਚੋਂ ਕੱਢ ਕੇ ਬਾਹਰ ਲਿਆਏ ਹਾਂ।
ਅਬ ਗਹਿ ਲੈ ਜਾਨ ਨਾ ਪਾਏ,
ਇਵੇਂ ਇਹ ਪਹਾੜੀ ਰਾਜੇ ਆਖਦੇ ਨੇ ਵਜ਼ੀਰ ਖਾਨ ਨੂੰ ਕਿ ਤੁਸੀਂ ਫੌਜਾਂ ਸਮੇਤ ਗੁਰਾਂ ਨਾਲ ਲੜਨ ਵਾਸਤੇ ਚੜ੍ਹ ਕੇ ਆਏ ਹੋ, ਅਸੀਂ ਗੁਰਾਂ ਨੂੰ ਪਕੜ ਲਵਾਂਗੇ, ਕਿਸੇ ਥਾਂ 'ਤੇ ਇੱਥੋਂ ਜਾਣ ਨਹੀਂ ਦਿਆਂਗੇ।
ਹਜ਼ਰਤ ਕੇ ਸਮੀਪ ਪਹੁੰਚਾਵੇ,
ਅਤੇ ਫਿਰ ਜੋ ਬਾਦਸ਼ਾਹ ਔਰੰਗਜ਼ੇਬ ਹੈ ਉਹਦੇ ਕੋਲ ਪਹੁੰਚਾ ਦੇਵਾਂਗੇ ਗੁਰਾਂ ਨੂੰ।
ਤਬ ਨਿਚਿੰਤ ਹੋਏ ਦਿਵਸ ਬਿਤਾਵੇ,
ਅਤੇ ਫਿਰ ਤਾਂ ਹੀ ਬਿਨਾਂ ਚਿੰਤਾ ਤੋਂ ਹੋ ਕੇ ਦਿਨ ਰਾਤ ਸਾਡੇ ਬਾਅਦ ਵਿੱਚ ਬੀਤਣਗੇ।
ਕਹਿਓ ਵਜ਼ੀਰ ਖਾਨ ਨਿਰਪਸੰਗ,
ਭੀਮ ਚੰਦ ਕਹਿਲੂਰੀਏ ਤੋਂ ਸੁਣ ਕੇ ਜੋ ਵਜ਼ੀਰ ਖਾਂ ਸਰਹੰਦੀ ਸੂਬਾ ਆ, ਇਹ ਇਹਨਾਂ ਰਾਜਿਆਂ ਨੂੰ ਆਖਦਾ ਹੈ।
ਭਇਓ ਆਜ ਭੀ ਦੀਰਘ ਜੰਗ,
ਕਹਿੰਦਾ ਹੈ ਕਿ ਭਾਵੇਂ ਤੁਸੀਂ ਵੀ ਬੜੇ ਭਿਆਨਕ ਜੰਗ ਕਰਦੇ ਰਹੇ ਹੋ, ਪਰ ਅੱਜ ਸਾਡਾ ਵੀ ਬਹੁਤ ਭਿਆਨਕ ਯੁੱਧ ਹੋਇਆ ਗੁਰਾਂ ਨਾਲ।
ਤੁਮ ਤਨ ਦੇ ਕਰ ਲੜੇ ਨਾ ਕੋਈ,
ਪਰ ਜਿਹੜੇ ਤੁਹਾਡੇ ਜਵਾਨ ਹੈ ਨਾ, ਸੈਨਾਪਤੀ ਹੈ ਅਤੇ ਸਿਪਾਹੀ ਨੇ, ਉਹ ਅੱਗੇ ਵੱਧ ਕੇ ਗੁਰਾਂ ਨਾਲ ਲੜਦੇ ਨਹੀਂ।
ਆਪਣ ਚਮੂ ਮੈਂ ਸਗਰੀ ਢੋਈ,
ਆਪਣੀ ਸਭ ਤੁਰਕਾਨੀ ਫੌਜ ਤਾਂ ਮੈਂ ਗੁਰਾਂ ਨਾਲ ਲੜਨ ਵਾਸਤੇ ਨੇੜੇ ਟੁਕਾ ਦਿੱਤੀ ਸੀ।
ਮਰੇ ਸੈਂਕੜੇ ਸੁਭਟ ਤੁਰੰਗ,
ਅਤੇ ਸਾਡੇ ਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਬਲੀ ਘੋੜੇ ਵੀ ਅਤੇ ਆਪਣੇ ਸੂਰਮੇ ਸ਼ਸਤਰਧਾਰੀ ਸਿਪਾਹੀ ਵੀ ਗੁਰਾਂ ਦੀ ਫੌਜ ਨਾਲ ਲੜਦੇ ਹੋਏ ਮਾਰੇ ਗਏ ਨੇ।
ਪਰੇ ਹਜ਼ਾਰਾਂ ਘਾਇਲ ਅੰਗ,
ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂਕਿਆਂ ਨਾਲ ਲੜ ਕੇ ਸਾਡੇ ਜਵਾਨ ਜ਼ਖਮੀ ਹੋਏ ਪਏ ਰਹਿ ਗਏ ਹਨ।
ਬੈਠ ਮੋਰਚਨ ਮਾਰ ਮਚਾਈ,
ਅਤੇ ਮੋਰਚਿਆਂ ਵਿੱਚ ਬਹਿ ਕੇ ਮਾਰ ਮਚਾਈ ਗਈ ਹੈ।
ਹਮ ਮੈਦਾਨ ਸਨਮੁਖ ਬਹੁ ਕਹਾਈ,
ਅਤੇ ਅਸੀਂ ਸਾਹਮਣੇ ਮੈਦਾਨ ਵਿੱਚ ਗੁਰਾਂ ਨਾਲ ਲੜਦੇ ਰਹੇ ਹਾਂ, ਅਤੇ ਸਾਡੇ ਬਹੁਤ ਸਾਰੇ ਜਵਾਨ ਗੁਰਾਂ ਕਿਆਂ ਸੂਰਮਿਆਂ ਨੇ ਮਾਰ ਦਿੱਤੇ ਨੇ।
ਨਹੀਂ ਪ੍ਰਾਤ ਕੋ ਪਾਵਹਿ ਜੰਗ,
ਇਸ ਤਰ੍ਹਾਂ ਵਜ਼ੀਰ ਖਾਨ ਪਹਾੜੀ ਰਾਜਿਆਂ ਨੂੰ ਕਹਿੰਦਾ ਆ ਕਿ ਕੱਲ੍ਹ ਦਾ ਦਿਨ ਆਉਣ 'ਤੇ ਅਸੀਂ ਗੁਰਾਂ ਨਾਲ ਜੰਗ ਨਹੀਂ ਕਰਨਾ।
ਸੰਭਾਰ ਹੈ ਮ੍ਰਿਤ ਘਾਇਲ ਅੰਗ,
ਅਸੀਂ ਤਾਂ ਮਸਾਂ ਆਪਣੇ ਜਿਹੜੇ ਜ਼ਖਮੀ ਹਨ ਉਹਨਾਂ ਦੀ ਹੀ ਸੰਭਾਲ ਕਰਨੀ ਹੈ, ਉਹਨਾਂ ਦੇ ਸਰੀਰਾਂ ਦਾ, ਜਿਸ ਕਰਕੇ ਇਲਾਜ ਕਰ ਸਕੀਏ।
ਪਰਸੋਂ ਦੇਹੇ ਜੋਰ ਬਹੁ ਲਰੈ,
ਅਤੇ ਕੱਲ੍ਹ ਦਾ ਦਿਨ ਲੰਘਣ 'ਤੇ, ਪਰਸੋਂ ਦਾ ਦਿਨ ਜਦ ਆਵੇਗਾ, ਫਿਰ ਬਹੁਤ ਸਾਰਾ ਆਪਣਾ ਬਲ ਪਾ ਕੇ ਅਸੀਂ ਗੁਰਾਂ ਨਾਲ ਲੜਾਈ ਕਰਨੀ ਹੈ।
ਘੇਰ ਚੁਗਿਰਦੇ ਗਹਿਬੋ ਕਰੈ,
ਚਾਰੇ ਤਰਫਾਂ ਤੋਂ ਘੇਰਾ ਪਾ ਕੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਪਕੜ ਲਵਾਂਗੇ।
ਬੋਲਿਓ ਭੂਪ ਚੰਦ ਹੰਡੂਰੀ,
ਅਤੇ ਇਸ ਤਰ੍ਹਾਂ ਸਰਹੰਦੀ ਸੂਬੇ ਵਜ਼ੀਰ ਖਾਨ ਤੋਂ ਸੁਣ ਕੇ ਜੋ ਭੀਮ ਚੰਦ ਕਹਿਲੂਰੀਆ ਤਾਂ ਚੁੱਪ ਰਿਹਾ, ਜੋ ਹੰਡੂਰੀਆ ਭੂਪ ਚੰਦ ਹੈ ਅੱਗੋਂ ਕਹਿਣ ਲੱਗਾ
ਰਾਵਰ ਕਹੀ ਬਾਰਤਾ ਰੂਰੀ।
ਕਹਿੰਦਾ ਆ ਕਿ ਜੇ ਕੱਲ੍ਹ ਦੇ ਦਿਨ ਤੱਕ ਆਰਾਮ ਕਰਨ ਦੀ ਜੋ ਤੁਸੀਂ ਗੱਲ ਕਹੀ ਹੈ ਨਾ, ਇਹ ਬਹੁਤ ਚੰਗੀ ਗੱਲ ਹੈ, ਪਰਸੋਂ ਯੁੱਧ ਕਰਿਓ।
ਤੁਮ ਮਾਲਕ ਹਮਰੇ ਅਬ ਆਏ।
ਅਤੇ ਇਸ ਤਰ੍ਹਾਂ ਹੁਣ ਖੁਸ਼ਾਮਦੀ ਕਰਦੇ ਆ ਇਹ ਪਹਾੜੀ ਰਾਜੇ ਵਜ਼ੀਰ ਖਾਨ ਸਰਹੰਦੀ ਸੂਬੇ ਦੀ। ਕਹਿੰਦਾ ਕਿ ਤੁਸੀਂ ਸਾਡੇ ਮਾਲਕ ਹੋ, ਸਾਡੀ ਮਦਦ ਕਰਨ ਵਾਸਤੇ ਆਏ ਹੋ।
ਸਰਬ ਸੁਧਾਰੋ ਕਾਜ ਸੁਹਾਏ।
ਅਤੇ ਸਭ ਕਾਰਜ ਸਾਡੇ ਤੁਸੀਂ ਗੁਰਾਂ ਉੱਪਰ ਫਤਿਹ ਪਵਾਉਣ ਦੇ, ਗੁਰਾਂ ਨੂੰ ਪਕੜਨ ਦੇ ਜਾਂ ਮਾਰਨ ਦੇ ਕਾਰਜ ਸਵਾਰ ਦਿਓਗੇ।
ਪੁਨ ਵਜੀਦ ਖਾਂ ਬੂਜਨ ਕਰੇ।
ਤਾਂ ਇਸ ਤਰ੍ਹਾਂ ਪਹਾੜੀ ਰਾਜਿਆਂ ਤੋਂ ਸੁਣ ਕੇ ਵਜ਼ੀਰ ਖਾਨ ਫਿਰ ਇਹਨਾਂ ਨੂੰ ਪੁੱਛਦਾ ਆ,
ਗੁਰ ਵਿਰੋਧ ਕਿਹ ਕਾਰਨ ਪਰੇ।
ਕਿ ਪਹਾੜੀ ਰਾਜਿਓ, ਤੁਸੀਂ ਕਾਰਨ ਦੱਸੋ ਕਿ ਜਿਸ ਕਾਰਨ ਕਰਕੇ ਤੁਹਾਡਾ ਗੁਰੂ ਕਲਗੀਧਰ ਪਾਤਸ਼ਾਹ ਨਾਲ ਵਿਰੋਧ ਪਿਆ ਸੀ।
ਬਹੁਰ ਨ ਮੇਲ ਤੁਮਾਰੋ ਹੋਵਾ।
ਜਦੋਂ ਗੁਰਾਂ ਨਾਲ ਤੁਹਾਡਾ ਵਿਰੋਧ ਪੈਦਾ ਹੋ ਗਿਆ ਤੇ ਫਿਰ ਤੁਹਾਡਾ ਕਿਸੇ ਤਰ੍ਹਾਂ ਗੁਰਾਂ ਨਾਲ ਮਿਲਾਪ ਨਹੀਂ ਹੋ ਸਕਿਆ।
ਚਿਰ ਤੇ ਲੜਹਿ ਅਭੈ ਲਗ ਜੋਵਾ।
ਤੇ ਹੁਣ ਤੱਕ ਜਿਸ ਕਰਕੇ ਤੁਸੀਂ ਜਦੋਂ ਦਾ ਗੁਰਾਂ ਨਾਲ ਜੰਗ ਕਰਨਾ ਸ਼ੁਰੂ ਕੀਤਾ ਹੈ, ਲੜਦੇ ਆ ਰਹੇ ਹੋ।
ਸੁਣ ਕੇ ਭੀਮ ਚੰਦ ਬਚ ਭਾਖਾ।
ਵਜ਼ੀਰ ਖਾਨ ਸਰਹੰਦੀ ਸੂਬੇ ਤੋਂ ਸੁਣ ਕੇ ਭੀਮ ਚੰਦ ਕਹਿਲੂਰੀਆ ਕਹਿਣ ਲੱਗਾ ਹੈ,
ਕਹਿ ਕਹਾ ਹਮ ਗੁਰ ਅਭਿਲਾਖਾ।
ਤੇ ਇਸ ਤਰ੍ਹਾਂ ਆਖਦਾ ਆ ਕਿ ਅਸੀਂ ਤੁਹਾਨੂੰ ਗੁਰਾਂ ਦੀ ਇੱਛਾ ਬਾਬਤ ਕੀ ਗੱਲ ਦੱਸੀਏ।
ਸਭ ਇੱਕ ਸਮੇਂ ਮਿਲੇ ਤਿੰਨ ਜਾਈ।
ਤੇ ਅਸੀਂ ਸਭ ਪਹਾੜੀ ਰਾਜੇ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪਾਸ ਜਾ ਕੇ ਅਨੰਦਪੁਰ ਵਿਖੇ ਮਿਲੇ।
ਪਿਖਨ ਕਹਿਤ ਦੇਵੀ ਬਿਦਤਾਈ।
ਤੇ ਕਿਉਂਕਿ ਅਸੀਂ ਗੁਰੂ ਮਹਾਰਾਜ ਦਾ ਇਹ ਪ੍ਰਤਾਪ ਸੁਣਿਆ ਸੀ ਕਿ ਉਹਨਾਂ ਨੇ ਚੰਡੀ ਸ਼ਮਸ਼ੀਰ ਪ੍ਰਗਟ ਕਰ ਦਿੱਤੀ ਹੈ, ਭਾਵ ਬਹੁਤ ਭਾਰੀ ਤੇਜ ਪ੍ਰਤਾਪ ਸੰਸਾਰ ਵਿੱਚ ਪ੍ਰਗਟ ਕੀਤਾ ਹੈ।
ਥੇਰੇ ਸਮੀਪ ਜਬ ਹੈ ਸਮਦਾਇਆ।
ਜਦੋਂ ਅਸੀਂ ਸਭ ਪਹਾੜੀ ਰਾਜੇ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਜਾ ਕੇ ਬੈਠੇ।
ਦੇਖਤ ਹਮਕੋ ਏਵ ਅਲਾਇਆ।
ਤਾਂ ਸਾਨੂੰ ਪਹਾੜੀ ਰਾਜਿਆਂ ਨੂੰ ਆਪਣੇ ਕੋਲ ਆਇਆ ਵੇਖ ਕੇ ਗੁਰੂ ਗੋਬਿੰਦ ਸਿੰਘ ਨੇ ਇਹ ਬਚਨ ਆਖੇ,
ਸਿੱਖ ਬਣੋ ਲੈ ਪਾਹੁਲ ਮੇਰੀ।
ਸਾਨੂੰ ਇਹ ਆਗਿਆ ਕੀਤੀ ਕਿ ਸਾਥੋਂ ਜੋ ਖੰਡੇ ਦੀ ਪਾਹੁਲ ਅਸਾਂ ਪ੍ਰਗਟ ਕੀਤੀ ਹੈ ਨਾ, ਇਹ ਤੁਸੀਂ ਪ੍ਰਾਪਤ ਕਰਕੇ ਅੰਮ੍ਰਿਤ ਛਕ ਕੇ ਸਾਡੇ ਖਾਲਸੇ ਸਿੱਖ ਸੱਜ ਜਾਓ।
ਕੇਸ ਕਾਛ ਰੱਖ ਰਹਿਤ ਬਡੇਰੀ।
ਔਰ ਜੋ ਤੁਸੀਂ ਕੇਸਾਂ ਨੂੰ ਕਟਾ ਕੇ ਰੋਡੇ ਭੋਡੇ ਜੇ ਹੋਏ ਤੁਰੇ ਫਿਰਦੇ ਹੋ ਨਾ, ਇਹ ਕੇਸਾਂ ਨੂੰ ਕਟਾਉਣਾ ਛੱਡ ਦਿਓ, ਇਹ ਸਾਨੂੰ ਹੁਕਮ ਕੀਤਾ ਗੁਰਾਂ ਨੇ। ਔਰ ਜਤ ਸਤ ਵਿੱਚ ਪ੍ਰਪੱਕ ਰਹਿਣਾ, ਕਛਹਿਰਾ ਧਾਰਨ ਕਰਨਾ ਆ, ਪੰਜਾਂ ਖਕਾਰਾਂ ਦੀ ਰਹਿਤ ਰੱਖਣ ਵਾਸਤੇ ਸਤਿਗੁਰਾਂ ਸਾਨੂੰ ਆਗਿਆ ਕੀਤੀ।
ਹਜ਼ਰਤ ਕੇ ਸੰਗ ਮੋਰ ਵਿਰੁੱਧਾ।
ਅਤੇ ਇਸ ਤਰ੍ਹਾਂ ਗੁਰੂ ਪਾਤਸ਼ਾਹ ਨੇ ਸਾਨੂੰ ਕਿਹਾ, ਇਹ ਪਹਾੜੀ ਰਾਜੇ ਵਜ਼ੀਰ ਖਾਨ ਨੂੰ ਦੱਸ ਰਹੇ ਨੇ ਕਿ ਗੁਰਾਂ ਨੇ ਆਖਿਆ ਕਿ ਸਾਡਾ ਜੋ ਔਰੰਗਜ਼ੇਬ ਬਾਦਸ਼ਾਹ ਦੇ ਜ਼ਾਲਮ ਹੋਣ ਕਰਕੇ ਉਸ ਨਾਲ ਵਿਰੋਧ ਹੈ।
ਇਕੱਠੇ ਹੋਏ ਕਰੈ ਬਹੁ ਜੁੱਧਾ।
ਜੇਕਰ ਤੁਸੀਂ ਸਭ ਇਕੱਤਰ ਹੋ ਜਾਓਗੇ, ਸਾਡੇ ਨਾਲ ਮਿਲੋਗੇ, ਤਾਂ ਅਸੀਂ ਜੋ ਮੁਗਲਾਨੀ ਫੌਜਾਂ ਦੇ ਨਾਲ ਜੰਗ ਕਰ ਸਕਾਂਗੇ।
ਤੇਗ ਬਹਾਦਰ ਪਿਤਾ ਹਮਾਰਾ।
ਗੁਰਾਂ ਨੇ ਕਿਹਾ ਕਿ ਸਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ
ਚਵਗਤੇ ਨਾਹਕ ਗਹਿ ਮਾਰਾ।
ਅਤੇ ਚਵਗਤੇ ਔਰੰਗਜ਼ੇਬ ਨੇ ਬਿਨਾਂ ਕਾਰਨ ਤੋਂ ਹੀ ਗ੍ਰਿਫਤਾਰ ਕਰਕੇ ਸਤਿਗੁਰਾਂ ਨੂੰ ਸ਼ਹੀਦ ਕੀਤਾ ਹੈ।
ਸੋ ਪਲਟਾ ਤਿਸ ਤੇ ਹਮਲੇ ਨੋ।
ਅਤੇ ਉਸ ਨੇ ਜੋ ਜ਼ੁਲਮ ਕੀਤਾ, ਕਹਿਰ ਕੀਤਾ ਹੈ, ਔਰ ਹੋਰ ਵੀ ਪਰਜਾ ਉੱਪਰ ਜ਼ੁਲਮ ਕਰਦਾ ਆ, ਅਤੇ ਉਸ ਪਾਸੋਂ ਅਸਾਂ ਬਦਲਾ ਲੈਣਾ।
ਦੇਸ਼ਨ ਲੂਟ ਉਜਾਰ ਸੋ ਦੇਨੋ।
ਸੋ ਆਪਣੀ ਵੱਲੋਂ ਕਈ ਪ੍ਰਕਾਰ ਦੀਆਂ ਗੱਲਾਂ ਜੋ ਇਹ ਕਹਿ ਕੇ ਪਹਾੜੀ ਰਾਜੇ ਆਪਣੇ ਪੱਖ ਵਿੱਚ ਕਰਨ ਵਾਸਤੇ ਔਰ ਸਤਿਗੁਰਾਂ ਦੇ ਵਿਰੁੱਧ ਕਰਨ ਵਾਸਤੇ ਇਸ ਵਜ਼ੀਰ ਖਾਨ ਨੂੰ ਗੱਲਾਂ ਸੁਣਾ ਰਹੇ ਨੇ।
ਦੇਸ਼ਨ ਲੂਟ ਉਜਾਰ ਸੋ ਦੇਨੋ।
ਕਹਿੰਦੇ ਕਿ ਗੁਰਾਂ ਨੇ ਆਖਿਆ ਕਿ ਜਿਹੜੇ ਦੇਸ਼ ਨੂੰ ਲੁੱਟਦੇ ਉਜਾੜਦੇ ਹਨ, ਉਹਨਾਂ ਦਾ ਅਸੀਂ ਨਾਸ ਕਰਨਾ।
ਲਵਪੁਰ ਕੋ ਪੂਰਬ ਲਰ ਲਹਿ
ਤੇ ਪਹਿਲਾਂ ਤੁਹਾਨੂੰ ਜੋ ਲਾਹੌਰ ਤੇ ਵੀ ਫਤਿਹ ਪ੍ਰਾਪਤ ਕਰਾ ਦੇਵਾਂਗੇ।
ਸੋ ਸਭ ਰਾਜ ਤੁਮਹੈ ਕੋ ਦਹਿ
ਜੇਕਰ ਤੁਸੀਂ ਖਾਲਸੇ ਸਜ ਜਾਓਗੇ ਤਾਂ ਸਭ ਰਾਜ ਜਿਹੜਾ ਹੈ ਨਾ ਧਰਤੀ ਦਾ ਤੁਹਾਨੂੰ ਅਸੀਂ ਬਖਸ਼ ਦਿਆਂਗੇ।
ਇਤਿਆਦਿਕ ਹਮਕੋ ਬਹੁ ਕਹਿਓ
ਇਵੇਂ ਇਹ ਪਹਾੜੀ ਰਾਜ ਵਜ਼ੀਰ ਖਾਨ ਨੂੰ ਦੱਸ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਇਹ ਬਚਨ ਸੁਣਾਏ ਸਨ।
ਸੁਣ ਕੇ ਇਹੋ ਕਸੂਤ ਚਿਤ ਲਹਿਓ
ਤੇ ਜਦੋਂ ਅਸੀਂ ਗੁਰਾਂ ਪਾਸੋਂ ਸੁਣਿਆ ਤਾਂ ਫਿਰ ਆਪਣੇ ਮਨਾਂ ਵਿੱਚ ਵਿਚਾਰ ਕੀਤੀ ਕਿ ਇਹ ਬਚਨ ਕਮਾਉਣੇ ਤੇ ਸਾਡੇ ਵਾਸਤੇ ਬਹੁਤ ਔਖੇ ਹਨ।
ਖੈਰ ਖੁਆਹ ਹਮ ਹਜ਼ਰਤ ਕੇਰੇ
ਤੇ ਅਸੀਂ ਵਿਚਾਰਿਆ ਕਿ ਅਸੀਂ ਤੇ ਬਾਦਸ਼ਾਹ ਔਰੰਗਜ਼ੇਬ ਦੇ ਖੈਰ ਖੁਆਹ ਹਾਂ, ਉਸ ਦੀ ਸਦਾ ਹੀ ਸੁੱਖ ਮੰਗਣ ਵਾਲੇ ਹਾਂ ਔਰ ਉਸ ਦੇ ਝੋਲੀ ਚੁੱਕ ਬਣ ਕੇ ਰਹਿਣ ਵਾਲੇ ਹਾਂ, ਉਸ ਦੀ ਵਫਾਦਾਰੀ ਨਿਭਾਉਣ ਵਾਲੇ ਹਾਂ।
ਇਹ ਤਿੰਨ ਸੋਚ ਹੈ ਜੰਗ ਵਡੇਰੇ
ਤੇ ਇਹ ਗੁਰੂ ਪਾਤਸ਼ਾਹ ਤਾਂ ਸਾਨੂੰ ਸੂਰਮੇ ਬਣਾ ਕੇ ਔਰੰਗਜ਼ੇਬ ਬਾਦਸ਼ਾਹ ਨਾਲ ਵੀ ਲੜਾਉਣਾ ਚਾਹੁੰਦੇ ਹਨ।
ਕਹਿ ਬਹੁ ਰਹਿਓ ਨ ਤਬ ਹਮ ਮਾਨੀ
ਤੇ ਗੁਰਾਂ ਨੇ ਇਸ ਪ੍ਰਕਾਰ ਸਾਨੂੰ ਕਿਹਾ ਕਿ ਤੁਸੀਂ ਖਾਲਸੇ ਸੱਜ ਜਾਓ, ਤੁਹਾਡਾ ਚਿੱਤ ਦਾ ਸਭ ਭੈ ਡਰ ਦੂਰ ਹੋ ਜਾਵੇਗਾ, ਪਰ ਅਸੀਂ ਗੁਰੂ ਕਾ ਬਚਨ ਇਹ ਮੰਨਿਆ ਨਾ।
ਚੱਲ ਆਏ ਆਪਣੀ ਰਜ ਧਾਨੀ
ਇਸ ਤਰ੍ਹਾਂ ਵਜ਼ੀਰ ਖਾਨ ਨੂੰ ਦੱਸਦੇ ਨੇ ਪਹਾੜੀ ਰਾਜ ਕਿ ਗੁਰੂ ਪਾਤਸ਼ਾਹ ਕੋਲੋਂ ਬਚਨ ਇਹ ਸੁਣ ਕੇ ਅਸੀਂ ਆਪਣੀ ਰਾਜਧਾਨੀ ਬਿਲਾਸਪੁਰ ਨੂੰ ਵਾਪਸ ਮੁੜ ਆਏ।
ਇਹੋ ਕਾਰਨ ਹੈ ਲੜਬੇ ਕੇਰਾ
ਇਹ ਦੱਸਦੇ ਨੇ ਕਿ ਗੁਰੂ ਗੋਬਿੰਦ ਸਿੰਘ ਨਾਲ ਲੜਨ ਦਾ ਸਾਡਾ ਇਹੋ ਹੀ ਕਾਰਨ ਹੈ।
ਅਪਰ ਨਹੀਂ ਗੁਰ ਕੇ ਸੰਗ ਚਿਹਰਾ
ਸਾਡਾ ਗੁਰੂ ਪਾਤਸ਼ਾਹ ਨਾਲ ਹੋਰ ਕੋਈ ਝਗੜਾ ਨਹੀਂ ਹੈ।
ਅਬ ਆਏ ਤੁਮ ਭਲੀ ਸੋਈ
ਤੇ ਇਸ ਤਰ੍ਹਾਂ ਇਹਨਾਂ ਨੇ ਹੋਰ ਜੋ ਆਪਣੇ ਲਾਲਚ ਦੀਆਂ ਗੱਲਾਂ ਤਾਂ ਵਜ਼ੀਰ ਖਾਨ ਦੇ ਕੋਲ ਦੱਸੀਆਂ ਨਹੀਂ, ਕਿਉਂਕਿ ਇਹਨਾਂ ਨੇ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤੇਜ ਪ੍ਰਤਾਪ ਨੂੰ ਔਰ ਸਤਿਗੁਰਾਂ ਪਾਸ ਜਿੰਨੀਆਂ ਵੀ ਕੀਮਤੀ ਵਸਤੂਆਂ ਸਨ ਉਹ ਨਾ ਜਰਦਿਆ ਹੋਇਆਂ ਕਿ ਪ੍ਰਸਾਦੀ ਹਾਥੀ ਕੀਮਤੀ ਕਿਉਂ ਹੈ ਸਤਿਗੁਰਾਂ ਕੋਲ, ਇਹ ਕਿਸੇ ਵੀ ਪਹਾੜੀ ਰਾਜੇ ਪਾਸ ਐਸਾ ਹਾਥੀ ਨਹੀਂ ਹੈ ਔਰ ਪੰਚਕਲਾ ਸ਼ਸਤਰ ਹੈ ਅਤੇ 2.5 ਲੱਖਾਂ ਬਹੁਤ ਸੁੰਦਰ ਕੀਮਤੀ ਤੰਬੂ ਹੈ ਗੁਰਾਂ ਪਾਸ, ਇਹ ਸਭ ਕੀਮਤੀ ਵਸਤੂਆਂ ਇਹ ਸਤਿਗੁਰਾਂ ਦੇ ਕੋਲੋਂ ਲਾਲਚ ਵੱਸ ਹੋ ਕੇ ਛਲ ਕਪਟ ਨਾਲ ਲੈਣਾ ਚਾਹੁੰਦੇ ਸਨ। ਸੋ ਜਿਸ ਕਰਕੇ ਐਸੇ ਇਹਨਾਂ ਨੇ ਲਾਲਚ ਦੇ ਕਾਰਨ ਜੋ ਹਨ ਉਹ ਦੱਸੇ ਨਹੀਂ ਵਜ਼ੀਰ ਖਾਨ ਦੇ ਕੋਲ।
ਅਬ ਆਏ ਤੁਮ ਭਲੀ ਸੋਈ
ਕਹਿੰਦੇ ਨੇ ਕਿ ਹੁਣ ਤੁਸੀਂ ਗੁਰੂ ਗੋਬਿੰਦ ਸਿੰਘ ਨਾਲ ਲੜਨ ਵਾਸਤੇ ਫੌਜਾਂ ਸਮੇਤ ਚੜ੍ਹ ਕੇ ਆਏ ਹੋ, ਸਾਡੇ ਵਾਸਤੇ ਇਹ ਬਹੁਤ ਚੰਗੀ ਗੱਲ ਹੋਈ ਹੈ।
ਜਿਮ ਉਚਰਹੋ ਹਮ ਕਰ ਹੈ ਸੋਈ
ਤੇ ਸੋ ਜਿਹੜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਮੰਨਣ ਨੂੰ ਤਿਆਰ ਨਹੀਂ ਹਨ, ਐਸੇ ਜੋ ਇਹ ਪਹਾੜੀ ਰਾਜ ਹੋਰਨਾਂ ਦੇ ਅੱਗੇ ਝੁੱਕ ਕੇ ਨਮਸਕਾਰਾਂ ਕਰਦੇ ਆ, ਅਧੀਨਗੀ ਕਬੂਲਦੇ ਆ, ਇਹ ਪਹਾੜੀ ਰਾਜ ਵਜ਼ੀਰ ਖਾਨ ਨੂੰ ਕਹਿੰਦੇ ਨੇ ਕਿ ਜਿਵੇਂ ਤੁਸੀਂ ਆਖੋਗੇ ਨਾ ਅਸੀਂ ਤੁਹਾਡੇ ਅਨੁਸਾਰ ਚੱਲਾਂਗੇ।
ਹਜ਼ਰਤ ਕੇ ਗੁਲਾਮ ਹਮ ਜਾਨੋ
ਤੇ ਇੱਥੋਂ ਤੱਕ ਕਹਿੰਦੇ ਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਬਚਨ ਮੰਨਣ ਨੂੰ ਤਿਆਰ ਨਹੀਂ ਹਾਂ, ਪਰ ਜੋ ਤੁਹਾਡਾ ਬਾਦਸ਼ਾਹ ਔਰੰਗਜ਼ੇਬ ਹੈ ਉਸ ਦੇ ਅਸੀਂ ਸਦਾ ਹੀ ਗੁਲਾਮ ਰਹਿਣਾ ਚਾਹੁੰਦੇ ਹਾਂ।
ਕਰਨ ਵਿਰੋਧ ਨਹੀਂ ਹਮ ਮਾਨੋ
ਤੇ ਮੰਨ ਲਓ ਤੁਸੀਂ ਵਿਚਾਰ ਲਓ ਕਿ ਅਸੀਂ ਕਦੇ ਵਾਸਤੇ ਵੀ ਬਾਦਸ਼ਾਹ ਦਾ ਵਿਰੋਧ ਨਹੀਂ ਕਰਾਂਗੇ।
ਅਬ ਕੇ ਲੜੋ ਲਾਏ ਬਲ ਸਾਰੋ
ਤੇ ਜਿਨ੍ਹਾਂ ਨੇ ਇਹਨਾਂ ਪਹਾੜੀ ਰਾਜਿਆਂ ਜੋ ਵਜ਼ੀਰ ਖਾਂ ਪਾਸੋਂ ਸੁਣਿਆ ਕਿ ਤੁਸੀਂ ਵੀ ਭਾਵੇਂ ਜੰਗ ਯੁੱਧ ਕਰਦੇ ਰਹੇ ਹੋ, ਮੈਂ ਵੀ ਫੌਜਾਂ ਲੈ ਕੇ ਚੜ੍ਹ ਕੇ ਆਇਆ, ਮੈਂ ਵੀ ਲੜਦਾ ਹੋਇਆ ਹਾਰ ਗਿਆ ਆ, ਪਰ ਤੁਸੀਂ ਅੱਗੇ ਹੋ ਕੇ ਲੜਨ ਵਾਸਤੇ ਤਿਆਰ ਨਹੀਂ ਹੁੰਦੇ ਇਹਨਾਂ ਪਹਾੜੀ ਰਾਜਿਆਂ। ਸੋ ਫਿਰ ਕਿਹਾ ਹੈ ਵਜ਼ੀਰ ਖਾਨ ਤੋਂ ਸੁਣ ਕੇ ਕਿ ਐਤਕੀ ਅਸੀਂ ਵੀ ਲੜਾਂਗੇ ਅਗਾਂਹ ਵੱਧ ਵੱਧ ਕਰਕੇ।
ਚਹੋ ਔਰ ਤੇ ਕਰਹਿ ਪ੍ਰਹਾਰੋ
ਆਪਣਾ ਸਾਰਾ ਬਲ ਲਗਾ ਕੇ ਚਾਰੇ ਤਰਫਾਂ ਤੋਂ ਪੈ ਕੇ ਅਸੀਂ ਗੁਰਾਂ ਉੱਪਰ ਹਮਲਾ ਕਰਾਂਗੇ।
ਫਤਿਹ ਕਰਹੇਂਗੇ ਗਨ ਕੋ ਗਹਿ ਕੇ
ਬਹੁਤ ਸਾਰਿਆਂ ਗੁਰੂ ਕਿਹਾ ਸਿੰਘਾਂ ਨੂੰ ਪਕੜ ਕੇ ਅਸੀਂ ਯੁੱਧ ਵਿੱਚ ਉਹਨਾਂ 'ਤੇ ਜਿੱਤ ਪ੍ਰਾਪਤ ਕਰਾਂਗੇ।
ਹੋਏ ਹੈ ਸੁਜਸ ਕਹਿ ਜਗ ਲਹਿਕੈ।
ਜਦੋਂ ਜਗਤ ਦੇ ਲੋਕਾਂ ਨੂੰ ਪਤਾ ਲੱਗੇਗਾ ਕਿ ਇਹਨਾਂ ਪਹਾੜੀ ਰਾਜਿਆਂ ਨੇ ਤੁਰਕਾਨੀ ਫੌਜਾਂ ਦੀ ਮਦਦ ਲੈ ਕੇ ਗੁਰਾਂ ਉੱਪਰ ਫਤਿਹ ਪ੍ਰਾਪਤ ਕੀਤੀ ਹੈ ਤਾਂ ਸਾਡਾ ਬਹੁਤਾ ਜਸ ਹੋਵੇਗਾ ਦੁਨੀਆਂ ਵਿੱਚ।
ਏਵ ਪਰਸਪਰ ਮਸਲਤ ਧਰਕੈ।
ਇਸ ਤਰ੍ਹਾਂ ਇਹਨਾਂ ਪਹਾੜੀ ਰਾਜਿਆਂ ਨੇ ਵਜ਼ੀਰ ਖਾਨ ਨਾਲ ਮਿਲ ਕੇ ਸਲਾਹ ਕੀਤੀ।
ਉੱਠੇ ਸਲਾਮ ਤੁਰਕ ਕੋ ਕਰਕੇ।
ਅਤੇ ਜਿਹੜੇ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁੱਖ ਨਹੀਂ ਝੁਕਣਾ ਚਾਹੁੰਦੇ, ਹੁਣ ਇਹਨਾਂ ਨੂੰ ਤੁਰਕਾਂ ਦੇ ਅੱਗੇ ਸਲਾਮਾਂ ਕਰਨੀਆਂ ਪੈਂਦੀਆਂ ਹੈ। ਇਹ ਸਭ ਪਹਾੜੀ ਰਾਜੇ ਜੋ ਵਜ਼ੀਰ ਖਾਨ ਸਰਹੰਦੀ ਸੂਬੇ ਤੁਰਕ ਦੇ ਅੱਗੇ ਸਲਾਮ ਕਰਕੇ ਫਿਰ ਉੱਠੇ ਹਨ ਇਸ ਪਾਸੋਂ।
ਡੇਰੇ ਜਾਏ ਸੋ ਸੁਪਤੇ ਰਾਤ।
ਅਤੇ ਰਾਤੀ ਇਹਨਾਂ ਸੌਣ ਲੱਗਿਆ, ਮਿਲ ਕੇ ਸਲਾਹਾਂ ਕੀਤੀਆਂ ਸਨ ਵਜ਼ੀਰ ਖਾਨ ਦੇ ਪਾਸ ਆਣ ਕੇ, ਫਿਰ ਇਸ ਪਾਸੋਂ ਉੱਠ ਕੇ ਆਪਣੇ ਜਿੱਥੇ ਇਹਨਾਂ ਨੇ ਡੇਰੇ ਲਗਾਏ ਹੋਏ ਉੱਥੇ ਜਾ ਕੇ ਸੌਂ ਕੇ ਆਰਾਮ ਕੀਤਾ।
ਉੱਠੇ ਬਹੁਰ ਜਬ ਹੋਈ ਪ੍ਰਾਤ।
ਜਦੋਂ ਸਵੇਰ ਹੋਈ ਤਾਂ ਫਿਰ ਇਹ ਸਭ ਪਹਾੜੀ ਰਾਜੇ ਉੱਠੇ।
ਸਤਦਰਵ ਪਾਰ ਸੁਪੁਰੀ ਵਿਸਾਲੀ।
ਅਤੇ ਇਸ ਤੋਂ ਅੱਗੇ ਸੁਣੋ ਕਿ ਜਿੱਥੇ ਕਿ ਸਤਲੁਜ ਤੋਂ ਪਾਰ ਇੱਕ ਵਿਸਾਲੀ ਨਾਮ ਦਾ ਨਗਰ ਹੈ।
ਤਾਹਾਂ ਰਾਵ ਇੱਕ ਸੁਮਤ ਵਿਸਾਲੀ।
ਅਤੇ ਉੱਥੇ ਇੱਕ ਸਿਆਣਾ ਬੁੱਧਵਾਨ ਜੋ ਰਾਜਾ ਰਹਿੰਦਾ।
ਸੁਣ ਕਰ ਗੁਰਸੰਗ ਅਧਿਕ ਬਖੇਰਾ।
ਅਤੇ ਉਸ ਜੋ ਵਿਸਾਲੀਪੁਰ ਦੇ ਰਾਜੇ ਸਲਾਹੀ ਚੰਦ ਨੇ ਸੁਣਿਆ ਕਿ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਬੜਾ ਝਗੜਾ ਪਾਇਆ ਹੋਇਆ।
ਭੀਮ ਚੰਦ ਬੜ ਠਾਨਿਓ ਬੈਰਾ।
ਅਤੇ ਭੀਮ ਚੰਦ ਪਹਾੜੀ ਰਾਜੇ ਕਹਿਲੂਰੀਏ ਨੇ ਗੁਰਾਂ ਨਾਲ ਬਹੁਤਾ ਵੈਰ ਵਧਾ ਲਿਆ।
ਪ੍ਰਥਮ ਲੜਿਓ ਹਾਰਿਓ ਮਤ ਮੰਦ।
ਪਹਿਲਾਂ ਵੀ ਪਹਾੜੀ ਰਾਜੇ ਕਈ ਵਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਆਪਣੀਆਂ ਪਹਾੜੀ ਫੌਜਾਂ ਨੂੰ ਲੈ ਕੇ ਲੜ ਚੁੱਕੇ ਹੈ, ਹਾਰ ਖਾ ਚੁੱਕੇ ਹਨ ਮੰਦੀ ਮਤ ਵਾਲੇ।
ਦਿਓ ਮਰਾਏ ਕੇਸਰੀ ਚੰਦ।
ਤਾਂ ਇਹਨਾਂ ਨੇ ਆਪਣਾ ਜੋ ਜਸਵਾਲੀਆ ਕੇਸਰੀ ਚੰਦ ਹੈ ਉਸ ਨੂੰ ਵੀ ਜੰਗ ਕਰਨ ਦਾ ਉਤਸ਼ਾਹ ਵਧਾ ਕੇ ਜੋ ਮਸਤ ਹਾਥੀ ਸਮੇਤ ਚੜ੍ਹਾ ਕੇ ਗੁਰਾਂ ਨਾਲ ਲੜਨ ਵਾਸਤੇ ਅਨੰਦਪੁਰ ਸਾਹਿਬ ਵਿਖੇ ਲਿਆਂਦਾ ਸੀ, ਉਸ ਕੇਸਰੀ ਚੰਦ ਨੂੰ ਵੀ ਗੁਰਾਂ ਪਾਸੋਂ ਇਹਨਾਂ ਨੇ ਪਹਾੜੀ ਰਾਜਿਆਂ ਮਰਵਾ ਲਿਆ।
ਜਮਤੁੱਲਾ ਭਾਉ ਮਰਵਾਇਓ।
ਉਹ ਵਿਸਾਲੀ ਰਾਜਾ ਜਿਹੜਾ ਹੈ ਇਹ ਜੋ ਸਲਾਹੀ ਚੰਦ ਨਾਮ ਦਾ, ਇਹ ਆਪਣੇ ਪ੍ਰਧਾਨ ਜੋ ਅਹਿਲਕਾਰ ਮੰਤਰੀ ਦੇ ਪਾਸ ਆਖ ਰਿਹਾ ਹੈ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਪਹਾੜੀ ਰਾਜਿਆਂ ਬੜਾ ਵਿਰੋਧ ਵਧਾਇਆ ਹੈ, ਜੋ ਭੀਮ ਚੰਦ ਕਹਿਲੂਰੀਆ ਹੈ ਅਤੇ ਉਸਨੇ ਤਾਂ ਪ੍ਰੇਰ ਕੇ ਜਿਹੜਾ ਗੁਜਰਾਂ ਰੰਗੜਾਂ ਦਾ ਸਰਦਾਰ ਜਮਤੁੱਲਾ ਭਾਉ ਉਸ ਨੂੰ ਵੀ ਮਰਵਾ ਲਿਆ।
ਅਪਰ ਹਜ਼ਾਰਾਂ ਭੱਟ ਗਿਰਵਾਇਓ।
ਅਤੇ ਹੋਰ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਆਪਣੇ ਸੂਰਮੇ ਸਿਪਾਹੀ ਹੈ ਜੰਗ ਦੇ ਮੈਦਾਨ ਵਿੱਚ ਮਰਵਾ ਕੇ ਸੁਟਵਾ ਲਏ ਆ।
ਮੂਰਖ ਕੋ ਬਸ ਚੱਲਿਓ ਨਾ ਕੋਈ।
ਅਤੇ ਇਸ ਤਰ੍ਹਾਂ ਵਿਸਾਲੀਪੁਰ ਦਾ ਰਾਜਾ ਸਲਾਹੀ ਚੰਦ ਆਪਣੇ ਮੰਤਰੀ ਨੂੰ ਆਖਦਾ ਹੈ ਕਿ ਭੀਮ ਚੰਦ ਕਹਿਲੂਰੀਆ ਮੂਰਖ ਮਤ ਵਾਲਾ ਹੈ, ਉਸ ਦਾ ਸਤਿਗੁਰਾਂ ਉੱਪਰ ਫਤਿਹ ਪਾਉਣ ਦਾ ਕੋਈ ਵੱਸ ਨਹੀਂ ਚੱਲ ਸਕਿਆ।
ਬਹੁਰੋ ਕਰੀ ਕੁਮਤ ਬੜ ਜੋਈ।
ਅਤੇ ਫਿਰ ਹੋਰ ਖੋਟੀ ਮਤ ਕਰਨ ਤੋਂ ਪਿੱਛੇ ਨਹੀਂ ਹਟਿਆ ਭੀਮ ਚੰਦ।
ਸ਼ਸਤਰ ਧਰਨ ਧਰਮ ਕੋ ਤਿਆਗਾ।
ਅਤੇ ਸ਼ਸਤਰ ਧਾਰਨ ਕਰਕੇ ਰੱਖਣ ਦਾ ਆਪਣਾ ਜੋ ਧਰਮ ਸੀ ਉਹ ਛੱਡ ਦਿੱਤਾ ਭੀਮ ਚੰਦ ਨੇ।
ਨਿਰਬਲ ਦੀਨ ਰੰਕ ਮਗ ਲਾਗਾ।
ਨਿਰਬਲ ਜਿਹੜੇ ਕਿ ਕਮਜ਼ੋਰ ਹੋਣ ਉਹਨਾਂ ਵਾਲਾ ਜੋ ਰਸਤਾ ਇਹਨਾਂ ਨੇ ਕੰਗਾਲਾਂ ਵਾਲਾ ਅਖਤਿਆਰ ਕਰ ਲਿਆ।
ਰਾਜਾ ਅਪਰ ਕੌਣ ਇਮ ਕਰੈ।
ਅਤੇ ਇਸ ਤਰ੍ਹਾਂ ਦੀ ਗੱਲ ਜਿਹੜਾ ਕੋਈ ਧਰਮੀ ਰਾਜਾ ਹੋਵੇ ਹੋਰ ਕੌਣ ਕਰ ਸਕਦਾ ਹੈ।
ਧਰਮ ਛੋਰ ਲੱਜਾ ਪਰ ਹਰੈ।
ਜਿਹੜਾ ਜੋ ਸੰਘ ਸ਼ਰਮ ਲੱਜਿਆ ਛੱਡ ਕੇ ਧਰਮ ਦਾ ਵੀ ਤਿਆਗ ਕਰ ਦੇਵੇ ਜਿਵੇਂ ਭੀਮ ਚੰਦ ਕਹਿਲੂਰੀਏ ਨੇ ਕੀਤਾ।
ਤਸਕਰ ਸਮਸਰ ਪਠ ਕਰ ਪੰਮਾ।
ਅਤੇ ਇਸ ਤਰ੍ਹਾਂ ਵਿਸਾਲੀਪੁਰ ਦਾ ਰਾਜਾ ਜੋ ਸਲਾਹੀ ਚੰਦ ਆਪਣੇ ਮੰਤਰੀ ਨੂੰ ਆਖਦਾ ਹੈ ਕਿ ਭੀਮ ਚੰਦ ਕਹਿਲੂਰੀਏ ਨੇ ਆਪਣਾ ਜੋ ਪੰਮਾ ਵਜ਼ੀਰ ਹੈ ਚੋਰਾਂ ਵਾਂਗੂ ਸ੍ਰੀ ਅਨੰਦਪੁਰ ਸਾਹਿਬ ਵਿਖੇ ਭੇਜ ਕੇ
आनंदपुर के द्वार कुकम्मा
ते आनंदपुर साहब दे दरवाजे पास उस पासों पम्मे माचड़ पासों जो खोटा काम करवाया आ जो आटे दी गऊ रखवा के ते फिर एक खत लिख के रखवा दिता जिस ते कसम लिख के सतगुरा नू दित्ती कि तुहानू साढ़े मजहब दी कसम लगे जेकर तुसी आनंदपुर साहब नगर ना छड़ के जाओ
आनत हिन की दीनी जाए
ते इस तरह इन्हां ने जा के जो अपने जिसनू गऊ माँ मनते हैं गऊ माता दी जो आन कसम दित्ती सतगुरा नू
नह राजन ते लज्जिया पाए
ते जेड़े कोई अपने इन्हां दे वड वडेरे धर्मी राजे होया उन्हां दी भी कान कनौड अपने मन विच लज्जिया इन्हां ने नहीं रखी विसार दित्ती सब पहाड़ी राजिया ने
गुरु वीर बर लीन सुमान
ते सतगुरु कलगीधर पातशाह महाराज वड्डे श्रेष्ठ उत्तम सूरमे हन जिन्हां ने पहाड़ी राजिया वालों जो दित्ती हुई आन उन्हां दी लाज रखण वास्ते मन लई
तजेव आनंदपुर धीर निदान
धीरज दे घर खजाने गुरु गोबिंद सिंह महाराज सचे पातशाह जी ने जो पहाड़ी राजा वालों अपने धर्म की दिती हुई आन नू मन के आनंदपुर साहब नगर छड़िया
धर्म तुरंतर जिम कर गए
धर्म दे आसरा रूप गुरु गोबिंद सिंह महाराज सचे पातशाह जिमें आनंदपुर साहब का मोह छड़ के आनंदपुर नगर नू छड़ के गए हैं
अपर कौन मन है इम दए
इस तरह की आन दिती होई होर कौन है जिड़ा के मन करके एडा वड्डा त्याग करके अपने नगर नू ही छड़ के जो किसी दे धर्म की आन नू मन के जा सके
बहर न टरियो मूढ़ मत मंद
ते इस तरह यह बिसालीपुर का राजा अपने वजीर नूं आखदा है कि जिहड़ा मूर्ख मत वाला भीम चंद कहलूरी आया फिर भी यह खोटे काम करन तों टलिया नहीं
करे वाहन तुरक बिलंद
बहुत सारे तुरका नूं गुरा नूं मारन वास्ते सद लिया
बैठे वहर दुर्ग नह कोट
जदों वेख्या कि गुरु गोबिंद सिंह पातशाह बाहर निरमोहगढ़ वाले अस्थान ते बैठे होया गुरां दे पास कोई किला फसील आदिक नहीं है जंग करन लई तैयारी नहीं है
हितलर बे कुछ करी ना ओट
लड़न वास्ते भावें कि कोई ओट भी सतगुरां ने नहीं लई होई
निज प्रधान संग कह सुन कर
ते इस प्रकार सतगुरु महाराज सचे पातशाह जी नूं एक निवेकली थां ते बैठिया वेख के फिर सतगुरां नाल लड़न वास्ते सब फौजां लै के ये आ गए इवें दियां जो विचारा ने मिसालीपुर दे राजे सलाही चंद ने अपने मंत्री नूं सुनाईयां
हम चढ़ आन है निजपुर सतगुर
ते कहिंदा है कि हुण असीं सतगुरां नूं बेनती करके अपने नगर विच मिसालीपुर विखे सद के लियाईए
साहिब करा मात संग बैर
ते करा माता दे मालक हन गुरु गोबिंद सिंह महाराज जिन्हां दे नाल पहाड़ी राजिया ने वैर कमाया है
इनके बंस होए नह खैर
ते जिहड़े वैर करन वाले ने सतगुरां नाल जो पहाड़ी राजे हन इन्हां दी वंस विच भी कुल विच भी अगाह सुख नहीं मिलेगा
दुख पावेंगे पर है नरक
ते दुख पाउंदे रहणगे ते मर के फिर नरका नूं जाणगे
करहें कुकर्म होए हैं गर्क
ते यह जो कुकर्म करदे हन खोटे काम करदे ने जिस करके यह गर्क हो जाणगे नाश हो जाणगे
तैयारी करत रुड्यो राव
ते इस तरह कहिंदिया होया मिसालीपुर दे राजे ने धन गुरु गोबिंद सिंह महाराज सचे पातशाह जी दे पास जा के बेनती करन लई जाण लई तैयारी कीती है
दर्शन परसन को उर चाव
अरुद्यो राव सवार होया अपने सवारी उपर और जिस मिसालीपुर दे राजे सलाही चंद दे मन विच सतगुरु जी दे दर्शन प्रसन्न करन दा उत्साह है
जितक सैन अपनी ले साथ
जिन्ने को फौज अपने नाल है उस फौज नू नाल लिया इसने
आन मिलियो जह बैठे नाथ
जिथे मालक सतगुरु गोबिंद सिंह महाराज सचे पातशाह ਨਿਰਮੋਹਗੜ੍ਹ ਵਾਲੇ ਅਸਥਾਨ 'ਤੇ ਬੈਠੇ ਹੋਏ ਨੇ, ਉੱਥੇ ਆਣ ਕੇ ਮਿਲਿਆ।
ਪਦ ਅਰਬਿੰਦਨ ਪਰ ਸਿਰ ਧਰਿਓ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ 'ਤੇ ਆਣ ਕੇ ਇਸ ਨੇ ਬਹੁਤ ਸ਼ਰਧਾ ਭਾਵਨਾ ਸਹਿਤ ਮਿਸਾਲੀਪੁਰੀਏ ਰਾਜੇ ਸਲਾਹੀ ਚੰਦ ਨੇ ਆਪਣਾ ਮਸਤਕ ਰੱਖਿਆ।
ਬਹੁ ਵਿਧ ਬਿਨਤੀ ਬਾਕ ਉਚਰਿਓ,
ਸਤਿਗੁਰੂ ਮਹਾਰਾਜ ਸਾਹਿਬ ਨੂੰ ਨਿਮਰਤਾ ਸ਼ਰਧਾ ਸਹਿਤ ਮੱਥਾ ਟੇਕ ਕੇ ਫਿਰ ਬਹੁਤ ਤਰ੍ਹਾਂ ਨਾਲ ਬੇਨਤੀ ਦੇ ਬੋਲ ਸੁਣਾਏ ਹਨ।
ਪ੍ਰਭ ਜੀ ਚਲੋ ਸੰਗ ਅਬ ਮੇਰੇ,
ਕਿਹਾ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਹੁਣ ਮੇਰੇ ਨਾਲ ਜਾਣਾ ਕਰੋ।
ਹਿਰਦੈ ਜਾਣ ਕਰ ਆਪਣੇ ਚੇਰੇ,
ਸਾਨੂੰ ਆਪਣੇ ਚੇਲੇ ਸਮਝੋ ਕਿ ਅਸੀਂ ਤੁਹਾਡੇ ਦਾਸ ਸੇਵਕ ਹੀ ਹਾਂ।
ਨਿਜ ਪਾਵਨ ਕਰੀਏ ਪਾਵਨ,
ਤੇ ਆਪਣੇ ਪਵਿੱਤਰ ਚਰਨ ਪਾ ਕਰਕੇ ਸੋ ਸਾਡੇ ਅਸਥਾਨਾਂ ਨੂੰ ਪਵਿੱਤਰ ਕਰ ਦਿਓ।
ਜਿਨ ਤੇ ਹੋਏ ਸਦਨ ਮਮ ਪਾਵਨ,
ਮਹਾਰਾਜ ਜੀ ਆਪ ਜੀ ਦੇ ਮੁਬਾਰਕ ਚਰਨ ਸਾਡੇ ਗ੍ਰਹਿ ਵਿਖੇ ਜਦੋਂ ਪੈਣਗੇ ਸਾਡੇ ਘਰ ਪਵਿੱਤਰ ਹੋ ਜਾਣਗੇ।
ਨਗਰ ਵਿਸਾਲੀ ਆਪਣੋ ਜਾਣੋ,
ਵਿਸਾਲੀ ਨਾਮ ਦਾ ਨਗਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣਾ ਹੀ ਨਗਰ ਜਾਣੋ।
ਰਹੋ ਨਿਕੇਤ ਵਾਸ ਕੋ ਠਾਣੋ,
ਸਾਡੇ ਘਰ ਵਿੱਚ ਆਪ ਜੀ ਨੇ ਕਿਰਪਾ ਕਰਕੇ ਨਿਵਾਸ ਕਰਕੇ ਰਹਿਣਾ।
ਸਿੰਧ ਮੇਖਲਾ ਆਪਣੀ ਸਾਰੀ,
ਇਸ ਪ੍ਰਕਾਰ ਵਿਸਾਲੀਪੁਰ ਦਾ ਰਾਜਾ ਜੋ ਸਲਾਹੀ ਚੰਦ ਹੈ, ਨਿਰਮੋਹਗੜ੍ਹ ਤੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕਰਕੇ ਆਪਣੇ ਨਗਰ ਘਰ ਵਿਖੇ ਲਿਜਾਣ ਵਾਸਤੇ ਆਖਦਾ ਹੈ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ ਸਮੁੰਦਰ ਤੱਕ ਜਿੰਨੀ ਵੀ ਸਭ ਧਰਤੀ ਹੈ ਆਪ ਜੀ ਦੀ ਹੈ ਹੀ ਹੈ।
ਮਹਾਰਾਜ ਪ੍ਰਭ ਹੈ ਤੁਮਾਰੀ,
ਸਤਿਗੁਰੂ ਸੱਚੇ ਪਾਤਸ਼ਾਹ ਸਾਰੀ ਧਰਤੀ ਦੇ ਆਪ ਮਾਲਕ ਹੋ।
ਭੀਮ ਚੰਦ ਆਦਿਕ ਗਨ ਰਾਜੇ,
ਇਸ ਤਰ੍ਹਾਂ ਵਿਸਾਲੀਪੁਰੀਆ ਰਾਜਾ ਸਲਾਹੀ ਚੰਦ ਕਹਿੰਦਾ ਕਿ ਸਤਿਗੁਰੂ ਜੀਓ ਜੋ ਭੀਮ ਚੰਦ ਕਹਿਲੂਰੀਏ ਔਰ ਹੋਰ ਜਿੰਨੇ ਵੀ ਬਹੁਤ ਸਾਰੇ ਪਹਾੜੀ ਰਾਜੇ ਹਨ,
ਮੂਢ ਮਤੀ ਸਭ ਕਰ ਹੈ ਕੁਕਾਜੇ,
ਮਹਾਰਾਜ ਜੀ ਉਹ ਤਾਂ ਬਹੁਤ ਮੂਰਖ ਮਤ ਵਾਲੇ ਨੇ ਜਿਸ ਕਰਕੇ ਉਹ ਖੋਟੇ ਕੰਮ ਕਰ ਰਹੇ ਹਨ ਤੁਹਾਡੇ ਨਾਲ ਲੜਨ ਦੇ।
ਇਨਕੇ ਹੋਏ ਗਏ ਮੁਖਕਾਰੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਐਵੇਂ ਪਹਾੜੀ ਰਾਜਿਆਂ ਬਾਰੇ ਸਲਾਹੀ ਚੰਦ ਵਿਸਾਲੀਪੁਰੀਆ ਰਾਜਾ ਦੱਸਦਾ ਹੈ ਕਿ ਸਤਿਗੁਰੂ ਜੀ ਇਹਨਾਂ ਪਹਾੜੀ ਰਾਜਿਆਂ ਦੇ ਮੂੰਹ ਕਾਲੇ ਹੋ ਗਏ ਹਨ।
ਉਤਰੇ ਨਹੀਂ ਕਲੰਕ ਪਖਾਰੇ,
ਤੇ ਇਹਨਾਂ ਦੇ ਮੂੰਹ ਤੇ ਜੋ ਕਲੰਕਾਂ ਦੀ ਕਾਲਖ ਤੁਹਾਡੇ ਨਾਲ ਵੈਰ ਕਰਨ ਦੀ ਲੱਗ ਗਈ ਹੈ, ਜੇਕਰ ਆਪਣੇ ਮੂੰਹ ਇਹ ਧੋਣਗੇ ਤਾਂ ਵੀ ਇਹ ਕਾਲਖ ਇਹਨਾਂ ਦੇ ਮੂੰਹਾਂ ਤੋਂ ਉਤਰੇਗੀ ਨਹੀਂ।
ਦਿਨ ਪ੍ਰਤ ਅਧਿਕ ਸਿਆਮਤਾ ਲਾਗੈ,
ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਪਹਾੜੀ ਰਾਜਿਆਂ ਤੇ ਮੂੰਹਾਂ ਤੇ ਦਿਨ ਪ੍ਰਤੀ ਦਿਨ ਹਰ ਰੋਜ਼ ਬਹੁਤੀ ਕਾਲਖ ਜੋ ਹੈ ਕਲੰਕਾਂ ਰੂਪ ਵੱਧਦੀ ਜਾਂਦੀ ਹੈ।
ਸਕਲ ਕਲੰਕਤ ਕੁਲ ਕੀ ਆਗੈ,
ਤੇ ਇਹਨਾਂ ਨੇ ਅਗਾਂਹ ਵਾਸਤੇ ਆਪਣੀਆਂ ਸਭ ਕੁਲਾਂ ਨੂੰ ਵੀ ਕਲੰਕਤ ਕਰ ਲਿਆ।
ਅਨਕ ਉਪਾਵਨ ਤੇ ਨਹਿ ਜੈ ਹੈ,
ਤੇ ਅਨੇਕਾਂ ਭਾਵੇਂ ਯਤਨ ਕਰਨ ਕਿ ਜੋ ਇਹਨਾਂ ਨੇ ਕਾਲਖ ਖੱਟੀ ਹੈ ਉਸ ਕਾਲਖ ਨੂੰ ਧੋਣ ਵਾਸਤੇ ਤਾਂ ਵੀ ਇਹਨਾਂ ਦੀ ਕਾਲਖ ਦੂਰ ਨਹੀਂ ਹੋਵੇਗੀ।
ਇਸ ਦਿਨ ਕੋ ਨਿਤ ਹੀ ਪਛਤੈ ਹੈ,
ਤੇ ਐਸੇ ਜੋ ਇਹ ਦਿਨ ਹਨ ਜਿਨ੍ਹਾਂ ਦਿਨਾਂ ਵਿੱਚ ਇਹਨਾਂ ਪਹਾੜੀ ਰਾਜਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਨਾਲ ਵੈਰ ਕੀਤਾ ਆ, ਇਹਨਾਂ ਦਿਨਾਂ ਨੂੰ ਇਹ ਪਛਤਾਉਣਗੇ।
ਜਮਨਾ ਗੰਗਾ ਗਿਆ ਬਨਾਰਸ,
ਸਤਿਗੁਰੂ ਜੀ ਭਾਵੇਂ ਇਹ ਜਮਨਾ ਨਦੀ 'ਤੇ ਜਾ ਕੇ ਇਸ਼ਨਾਨ ਕਰਨ, ਭਾਵੇਂ ਇਹ ਗੰਗਾ 'ਤੇ ਇਸ਼ਨਾਨ ਕਰ ਲੈਣ ਪਹਾੜੀ ਰਾਜੇ, ਜਾਂ ਭਾਵੇਂ ਗਿਆ ਤੀਰਥ 'ਤੇ ਜਾਣ ਜਾਂ ਬਨਾਰਸ ਤੀਰਥ ਦੀ ਯਾਤਰਾ ਵੀ ਕਰਕੇ ਇਹ ਆਪਣੀ ਕਾਲਖ ਨੂੰ ਧੋਣ ਦਾ ਯਤਨ ਕਰਨ, ਤਾਂ ਵੀ ਕਾਲਖ ਨਹੀਂ ਧੁਪੇਗੀ।
ਤਾਹਾਂ ਨਾ ਮਿਟ ਹੈ ਇਨਹੋ ਮੁੱਖ ਕਾਰਸ,
ਤੇ ਇਹਨਾਂ ਦੇ ਮੂੰਹਾਂ 'ਤੇ ਜੋ ਕਲੰਕਾਂ ਰੂਪ ਕਾਲਖ ਲੱਗੀ ਹੋਈ ਹੈ ਇਹਨਾਂ ਤੀਰਥਾਂ 'ਤੇ ਜਾ ਕੇ ਵੀ ਨਹੀਂ ਮਿਟ ਸਕੇਗੀ, ਪਵਿੱਤਰ ਨਹੀਂ ਹੋਣਗੇ।
ਜਾਏ ਹਿਮਾਚਲ ਬਦਰੀਨਾਥ,
ਭਾਵੇਂ ਕਿ ਇਹ ਹਿਮਾਚਲ 'ਤੇ ਜਾ ਕੇ ਪੂਜਾ ਕਰਨ ਵਾਸਤੇ ਪਹੁੰਚ ਜਾਣ, ਜਾਂ ਕੇਦਾਰਨਾਥ ਆਦਿਕ ਤੀਰਥਾਂ 'ਤੇ ਜਾਂ ਬਦਰੀਨਾਥ ਤੀਰਥ ਦੀ ਵੀ ਯਾਤਰਾ ਕਰ ਲੈਣ, ਤਾਂ ਵੀ ਇਹਨਾਂ ਦੇ ਮੂੰਹ ਦੀ ਕਾਲਖ ਨਹੀਂ ਮਿਟੇਗੀ।
ਤਹਿ ਭੀ ਮਿਟਹਿ ਨਾ ਰਹਿ ਮੁਖ ਸਾਥ,
ਤੇ ਇਹਨਾਂ ਦੇ ਮੂੰਹ ਦੇ ਨਾਲ ਲੱਗੀ ਹੀ ਰਹੇਗੀ ਐਸੀ ਜਿਹੜੀ ਕਾਲਖ ਹੈ ਨਾ, ਜੋ ਕਲੰਕਾਂ ਰੂਪ ਇਹਨਾਂ ਨੇ ਖੱਟ ਲਈ ਹੈ ਪਹਾੜੀ ਰਾਜਿਆਂ ਤੁਹਾਡੇ ਨਾਲ ਵੈਰ ਕਰਨ ਦੀ।
ਤੀਰਥ ਜਿਤਕ ਸਮੁੰਦਰਾਦਿਕ ਅਹ,
ਇਸ ਪ੍ਰਕਾਰ ਇਹ ਪਹਾੜੀ ਰਾਜਾ ਜਿਹੜਾ ਵਿਸਾਲੀਪੁਰੀਆ ਜੋ ਸਲਾਹੀ ਚੰਦ ਸਤਿਗੁਰੂ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕਰਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਇਹ ਜੋ ਪਹਾੜੀ ਰਾਜ ਹੈ, ਭਾਵੇਂ ਕਿ ਇਹ ਸਮੁੰਦਰ ਤੱਕ ਦੇ ਤੀਰਥਾਂ 'ਤੇ ਵੀ ਯਾਤਰਾ ਕਰ ਲੈਣ, ਤਾਂ ਵੀ ਇਹ ਜੋ ਕਲੰਕਾਂ ਰੂਪ ਕਾਲਖ ਨੂੰ ਇਹ ਦੂਰ ਨਹੀਂ ਕਰ ਸਕਣਗੇ।
ਬਿਮਲ ਨ ਕਹੂੰ ਸਦਾ ਇਨ ਧਿਕ ਹੈ,
ਸਦਾ ਹੀ ਇਹਨਾਂ ਨੂੰ ਤ੍ਰਿਕਾਰ ਹੀ ਲਾਂਤ ਹੀ ਪੈਂਦੀ ਰਹੇਗੀ। ਕਿਸੇ ਥਾਂ 'ਤੇ ਵੀ ਇਹ ਆਪਣੇ ਮੁੱਖ ਉਜਲੇ ਨਹੀਂ ਕਰਵਾ ਸਕਣਗੇ।
ਹਿੰਦ ਧਰਮ ਕੀ ਤੁਜਾ ਪਏ ਹੋ,
ਇਵੇਂ ਬੇਨਤੀ ਕਰਦਾ ਹੈ ਸਤਿਗੁਰੂ ਸਾਹਿਬ ਜੀ ਦਾ, ਜਸ ਕਰਦਾ ਸਤਿਗੁਰਾਂ ਦੇ ਸਾਹਮਣੇ ਵਿਸਾਲੀਪੁਰੀਆ ਰਾਜਾ ਸਲਾਹੀ ਚੰਦ, ਕਿ ਗੁਰੂ ਮਹਾਰਾਜ ਜੀ ਆਪ ਹਿੰਦੂ ਧਰਮ ਦੇ ਤੁਜਾ ਨਿਸ਼ਾਨ ਰੂਪ ਆਸਰਾ ਰੂਪ ਹੋਏ ਹੋ,
ਪਰ ਉਪਕਾਰ ਕਿਰਪਾਲ ਥੀਏ ਹੋ,
ਆਪ ਕਿਰਪਾ ਦੇ ਘਰ ਮਹਾਰਾਜ ਸੱਚੇ ਪਾਤਸ਼ਾਹ, ਤੁਸਾਂ ਤਾਂ ਇਹਨਾਂ ਸਭ ਹਿੰਦੂਆਂ 'ਤੇ ਕਿਰਪਾ ਹੀ ਕੀਤੀ ਹੈ। ਜਦੋਂ ਕਿਸ਼ੋਰ ਅਵਸਥਾ ਸੀ, ਤੁਹਾਡੀ 9 ਸਾਲ ਦੀ ਆਜੂ ਵਿੱਚ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕਰਕੇ ਇਹਨਾਂ ਦੇ ਧਰਮ ਦੀ ਰਾਖੀ ਕਰਨ ਵਾਸਤੇ ਇਹਨਾਂ ਦੇ ਉੱਪਰ ਔਰੰਗਜ਼ੇਬ ਵੱਲੋਂ ਹੋ ਰਹੇ ਜ਼ੁਲਮਾਂ ਦਾ ਨਾਸ਼ ਕਰਨ ਲਈ, ਜ਼ੁਲਮਾਂ ਨੂੰ ਠੱਲ ਪਾਉਣ ਵਾਸਤੇ, ਇਹਨਾਂ ਨੂੰ ਸੁੱਖ ਦੇਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ, ਸੋ ਇਹਨਾਂ ਦਾ ਆਸਰਾ ਉਦੋਂ ਵੀ ਆਪ ਜੀ ਬਣੇ ਹੋ, ਕਿਰਪਾਲੂ ਹੋ।
ਸਰਬ ਸ਼੍ਰੋਮਣ ਦੀਪਕ ਦੀਪ,
ਆਪ ਜੀ ਸਭ ਤੋਂ ਸ਼੍ਰੋਮਣੀ ਹੋ ਮਹਾਰਾਜ ਜੀ, ਆਪ ਜੀ ਤਾਂ ਪ੍ਰਕਾਸ਼ਾਂ ਦੇ ਪ੍ਰਕਾਸ਼ ਰੂਪ, ਸੂਰਜਾਂ ਦੇ ਸੂਰਜ ਹੋ।
ਤੁਮਰੀ ਸੰਸਰ ਕੋ ਅਵਨੀਪ,
ਤੇ ਕੋਈ ਵੀ ਜਿਹੜਾ ਧਰਤੀ ਦਾ ਰਾਜਾ, ਭਾਵੇਂ ਕੋਈ ਪਹਾੜੀ ਰਾਜਾ ਹੋਵੇ ਜਾਂ ਕੋਈ ਮੁਗਲ ਰਾਜਾ ਹੋਵੇ, ਤੁਹਾਡੀ ਬਰਾਬਰੀ ਸਤਿਗੁਰੂ ਜੀ ਨਹੀਂ ਕਰ ਸਕਦਾ।
ਰਾਮ ਚੰਦ ਜੈਸੇ ਤੁਮ ਬਾਨਾ,
ਤੇ ਇਸ ਤਰ੍ਹਾਂ ਬਹੁਤ ਸ਼ਰਧਾ ਸਹਿਤ ਬੇਨਤੀ ਕਰਦਾ ਸਲਾਹੀ ਚੰਦ ਵਿਸਾਲੀਪੁਰੀਆ ਰਾਜਾ ਸਤਿਗੁਰੂ ਮਹਾਰਾਜ ਸਾਹਿਬ ਦੇ ਸਨਮੁਖ, ਕਿ ਸਤਿਗੁਰੂ ਸੱਚੇ ਪਾਤਸ਼ਾਹ, ਤੁਹਾਡੇ ਜਿਹੜੇ ਬਾਣ ਹਨ ਨਾ, ਤੀਰ ਹਨ, ਜਿਵੇਂ ਤ੍ਰੇਤੇ ਯੁੱਗ ਦੇ ਅਵਤਾਰ ਸ਼੍ਰੀ ਰਾਮ ਚੰਦਰ ਜੀ ਦੇ ਤੀਰ ਹੋਏ ਹੈ, ਉਸੇ ਪ੍ਰਕਾਰ ਤੁਹਾਡੇ ਤੀਰ ਨਿਸ਼ਾਨੇ 'ਤੇ ਪੂਰੇ ਕਾਰਗਰ ਲੱਗਦੇ ਹਨ।
ਹੋ ਅਤਿਰਥੀ ਸੋ ਕ੍ਰਿਸ਼ਨ ਸਮਾਨਾ,
ਹੋ ਆਤਰਥੀ ਮਹਾਰਾਜ ਜੀ, ਆਪ ਜੀ ਆਤਰਥੀ ਬਹਾਦਰ ਸੂਰਮੇ ਹੋ ਸਤਿਗੁਰੂ ਜੀਓ, ਤੁਹਾਡੇ ਉੱਪਰ ਐਸੀ ਮੈਂ ਸ਼ਰਧਾ ਕਰਦਾ, ਤੁਹਾਨੂੰ ਮੈਂ ਕ੍ਰਿਸ਼ਨ ਭਗਵਾਨ ਕਰਕੇ ਹੀ ਰੂਪ ਕਰਕੇ ਮੰਨਦਾ ਹਾਂ।
ਜਿਮ ਗਿਰਵਰ ਪਰ ਜੁੱਤ ਪਰਵਾਰ,
ਤੇ ਜਿਵੇਂ ਕਿ ਪਹਾੜ ਦੇ ਉੱਪਰ ਆਣ ਪਿਆ ਸੀ ਜਿਸ ਵੇਲੇ ਪਰਿਵਾਰ ਦੇ ਸਮੇਤ ਕ੍ਰਿਸ਼ਨ ਜੀ ਉੱਥੇ ਸਨ।
ਜਰਾ ਸੰਧ ਦਲ ਲੇ ਪਰਿਵਾਰ,
ਤੇ ਜਰਾ ਸੰਧ ਨੇ ਆਪਣਾ ਬਹੁਤ ਸਾਰਾ ਦਲ ਲੈ ਕੇ ਕ੍ਰਿਸ਼ਨ ਜੀ ਨੂੰ ਜਿਵੇਂ ਘੇਰਾ ਪਾਇਆ ਸੀ, ਇਸ ਪ੍ਰਕਾਰ ਸਤਿਗੁਰੂ ਜੀ ਤੁਹਾਨੂੰ ਇਹਨਾਂ ਸਭ ਪਹਾੜੀ ਰਾਜਿਆਂ ਨੇ ਔਰ ਸਰਹੰਦੀ ਸੂਬੇ ਨੇ ਫੌਜਾਂ ਸਮੇਤ ਘੇਰਾ ਪਾਈ ਰੱਖਿਆ ਹੈ।
ਲਖਨ ਵਿਖੈ ਆਵਤ ਵਿਦ ਸੋਏ,
ਇਵੇਂ ਇਹ ਸਲਾਹੀ ਚੰਦ ਰਾਜਾ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਜਸ ਕਰਦਾ ਕਿ ਮਹਾਰਾਜ, ਤੁਸੀਂ ਤਾਂ ਸਾਡੀ ਦ੍ਰਿਸ਼ਟੀ ਵਿੱਚ ਇਵੇਂ ਜਾਪਦੇ ਹੋ ਕਿ ਹੋਰ ਜਿਹੜੇ ਪੁਰਾਤਨ ਅਵਤਾਰ ਹੋਏ ਹਨ ਉਹਨਾਂ ਦਾ ਹੀ ਰੂਪ ਮੈਂ ਕਰਕੇ ਮੰਨਦਾ ਤੁਹਾਨੂੰ।
ਕ੍ਰਿਸ਼ਨ ਚੰਦ ਕੇ ਤਨ ਤੁਮ ਹੋਏ,
ਇਸ ਪ੍ਰਕਾਰ ਆਪਣੀ ਸ਼ਰਧਾ ਅਨੁਸਾਰ ਇਹ ਆਖਦਾ ਹੈ ਕਿ ਕ੍ਰਿਸ਼ਨ ਜੀ ਦਾ ਹੀ ਰੂਪ ਕਰਕੇ ਤੁਹਾਨੂੰ ਜਾਣਦਾ ਹਾਂ।
ਨਰ ਲੀਲਾ ਕੇ ਬਨ ਅਨੁਸਾਰੀ,
ਮਨੁੱਖੀ ਲੀਲਾ ਦੇ ਅਨੁਸਾਰ ਹੋ ਕਰਕੇ ਆਪ ਜੀ ਇਹ ਲੀਲਾ ਰਚ ਕੇ ਦਿਖਾ ਰਹੇ ਹੋ ਜਗਤ ਨੂੰ।
ਕਰੋ ਕਿਰਪਾ ਸ਼੍ਰੀ ਪ੍ਰਭ ਉਪਕਾਰੀ,
ਮਹਾਰਾਜ ਸੱਚੇ ਪਾਤਸ਼ਾਹ ਆਪ ਪਰ ਉਪਕਾਰੀ ਹੋ, ਸਦਾ ਹੀ ਸਤਿਗੁਰੂ ਜੀ ਹਰ ਇੱਕ ਦੇ ਉੱਪਰ ਕਿਰਪਾ ਕਰਨ ਵਿੱਚ ਢਲਦੇ ਹੋ ਤੁਸੀਂ।
ਨਾਹੇ ਤਾਂ ਲੱਖ ਹੋ ਦਲ ਬਹੁ ਪਹਾਰੇ,
ਮਹਾਰਾਜ ਤੁਸੀਂ ਤਾਂ ਕਿਰਪਾ ਹੀ ਕਰਦੇ ਹੋ, ਜੇਕਰ ਚਾਹੁੰਦੇ ਹੋਵੋ, ਜੇ ਚਾਹੋ ਤਾਂ ਜਿਹੜੇ ਲੱਖਾਂ ਦੀ ਗਿਣਤੀ ਵਿੱਚ ਚੜ੍ਹ ਕੇ ਆ ਰਹੇ ਹਨ ਵੱਡੀਆਂ ਫੌਜਾਂ ਦੇ ਦਲ,
ਮਰਹਿ ਛਿਨਕ ਮਹਿ ਬਾਕ ਉਚਾਰੇ,
ਇਹਨਾਂ ਨੂੰ ਇੱਕ ਛਿਨ ਦੇ ਵਿੱਚ ਆਪਣਾ ਵਚਨ ਉਚਾਰਨ ਕਰਕੇ ਹੀ ਨਾਸ ਕਰ ਸਕਦੇ ਹੋ ਸਭ ਫੌਜਾਂ ਦੇ ਦਲਾਂ ਨੂੰ।
ਨਹਿ ਪ੍ਰਤਾਪ ਇਹ ਲਖ ਹੈ ਤੁਹਾਰੋ,
ਸਤਿਗੁਰੂ ਜੀ ਇਹ ਪਹਾੜੀ ਰਾਜੇ ਔਰ ਵਜ਼ੀਰ ਖਾਨ ਸੂਬੇ ਜਿਹੇ ਤੁਹਾਡਾ ਤੇਜ ਪ੍ਰਤਾਪ ਨਹੀਂ ਜਾਣਦੇ।
ਪਰ ਹੈ ਨਰਕ ਮਹਿ ਲਹਿ ਦੁੱਖ ਭਾਰੋ,
ਤੇ ਇਹਨਾਂ ਨੂੰ ਭਾਰੀ ਦੁੱਖ ਪਾਉਣਾ ਪਵੇਗਾ ਨਰਕਾਂ ਵਿੱਚ ਜਾ ਕੇ।
ਆਪਣੋ ਨਗਰ ਜਾਨ ਕਰ ਤਾਹਮੂ,
ਤੇ ਆਪ ਕਿਰਪਾ ਕਰੋ ਮੇਰਾ ਘਰ ਨਗਰ ਆਪਣਾ ਹੀ ਜਾਣ ਕੇ ਘਰ ਗ੍ਰਹਿ ਵਿੱਚ ਚਰਨ ਪਾਓ।
ਰਚਨ ਜੰਗ ਤੇ ਕਰੋ ਆਰਾਮੂ,
ਤੇ ਜੰਗ ਰਚਨ ਤੋਂ, ਜੰਗ ਯੁੱਧ ਕਰਨ ਤੋਂ ਆਪ ਹੁਣ ਮੇਰੇ ਨਗਰ ਵਿਖੇ ਜਾ ਕੇ ਆਰਾਮ ਕਰੋ।
ਇਤਿਆਦਿਕ ਸੁਣ ਕਰ ਤਿਸ ਬੈਨ,
ਤੇ ਇਸ ਤਰ੍ਹਾਂ ਦੀਆਂ ਬੇਨਤੀਆਂ ਜਦੋਂ ਵਿਸਾਲੀ ਪ੍ਰੀਏ ਰਾਜੇ ਸਲਾਹੀ ਚੰਦ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆਪਣੇ ਘਰੇ ਲਿਜਾਣ ਵਾਸਤੇ ਕੀਤੀਆਂ ਹਨ।
ਕਰਿਓ ਬਿਲੋਕਨ ਕਰੁਣਾ ਨੈਣ,
ਕਿਰਪਾ ਦ੍ਰਿਸ਼ਟੀ ਕਰਨ ਵਾਲੇ ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਸਹਿਤ ਵੇਖਣਾ ਕੀਤਾ ਸਲਾਹੀ ਚੰਦ ਰਾਜੇ ਵੱਲ।
ਪੂਰਬ ਜਨਮ ਤਪਿਓ ਤਪ ਜਬੈ,
ਬਚਨ ਆਖੇ ਸਤਿਗੁਰਾਂ ਨੇ ਕਿ ਸਲਾਹੀ ਚੰਦ, ਜਦੋਂ ਪਿਛਲਾ ਜਨਮ ਸੀ ਨਾ ਤੇਰਾ, ਉਸ ਵੇਲੇ ਤੂੰ ਬਹੁਤ ਪਰਮੇਸ਼ਰ ਦਾ ਸਿਮਰਨ ਕੀਤਾ ਸੀ।
ਸਤ ਸੰਗਤ ਭੀ ਗੀਨਸ ਤਬੈ,
ਇਸ ਵੇਲੇ ਤੂੰ ਸਤ ਸੰਗਤ ਕਰਦਾ ਰਿਹਾ ਹੈ।
ਤਿਸ ਕੋ ਫਲ ਤੋ ਕਹੋ ਹੋਏ ਆਇਓ,
ਕਹੋ ਤੈਨੂੰ ਹੁਣ ਉਸ ਸਤ ਸੰਗਤ ਕਰਨ ਦਾ ਇਹ ਫਲ ਪ੍ਰਾਪਤ ਹੋਇਆ।
ਚਾਹਤ ਬੰਧਨ ਆਪਣ ਗਵਾਇਓ,
ਜਿਸ ਕਰਕੇ ਹੁਣ ਤੂੰ ਸਾਡੇ ਪਾਸ ਸ਼ਰਧਾ ਦੇ ਸਹਿਤ ਚੱਲ ਕੇ ਆਇਆ ਹੈ। ਚਾਹੁੰਦਾ ਹੈ ਕਿ ਤੇਰੇ ਜੰਮਣ ਮਰਨ ਦੇ ਜੋ ਬੰਧਨ ਹਨ ਉਹ ਨਾਸ ਹੋ ਜਾਣ।
ਉਪਜੀ ਸੁਮਤ ਆਨ ਇਸ ਸਮੇਂ,
ਤੇ ਇਸ ਸਮੇਂ ਤੇਰੇ ਹਿਰਦੇ ਦੇ ਵਿੱਚ ਸ੍ਰੇਸ਼ਟ ਮਤ ਪੈਦਾ ਹੋ ਗਈ ਹੈ, ਜਿਸ ਕਰਕੇ ਸਾਡੇ ਕੋਲ ਆਇਆ।
ਨਿਰਭੈ ਹੋਏ ਗੁਰ ਘਰ ਕੋ ਨਿਮੈ,
ਪਹਾੜੀ ਰਾਜਿਆਂ ਦਾ ਡਰ ਖੌਫ ਭੁਲਾ ਕੇ ਤੂੰ ਗੁਰੂ ਘਰ ਦੇ ਅੱਗੇ ਆਣ ਕੇ ਝੁਕਿਆ ਹੈ।
ਸਭ ਕੇ ਸੰਗ ਹਮਾਰ ਬਖੇਰਾ,
ਜਿਨ੍ਹਾਂ ਦੀ ਕਾਨ ਕਨੌੜ ਪਹਾੜੀ ਰਾਜਿਆਂ ਦੀ ਛੱਡ ਕੇ ਤੂੰ ਆਇਆ, ਉਹਨਾਂ ਨਾਲ ਸਾਨੂੰ ਜੰਗ ਕਰਨਾ ਪੈ ਰਿਹਾ ਹੈ।
ਬਿਨ ਵਿਚਾਰ ਆਇਓ ਇਸ ਬੇਰਾ,
ਤੇ ਇਸ ਵੇਲੇ ਤੂੰ ਚੱਲ ਕੇ ਸਾਡੇ ਕੋਲ ਆਇਆ ਕਿ ਇਹ ਵਿਚਾਰ ਚਿੱਤ ਵਿੱਚ ਨਹੀਂ ਕੀਤੀ ਤੂੰ ਕਿ ਜੋ ਸਭ ਪਹਾੜੀ ਰਾਜੇ ਹਨ ਇਹ ਕਿਤੇ ਮੇਰੇ ਨਾਲ ਨਾਰਾਜ਼ ਨਾ ਹੋ ਜਾਣ, ਉਹ ਵਿਚਾਰ ਛੱਡ ਕੇ ਆਇਆ ਹੈ।
ਹੈ ਜੇਕਰ ਇਮ ਭਾਉ ਤੁਮਾਰੇ,
ਜੇਕਰ ਤੇਰੇ ਮਨ ਵਿੱਚ ਸਲਾਹੀ ਚੰਦ ਸਾਨੂੰ ਆਪਣੇ ਨਗਰ ਵਿਖੇ ਆਪਣੇ ਘਰੇ ਲਿਜਾਣ ਦਾ ਪ੍ਰੇਮ ਹੈ।
ਗਮਨ ਹੈ ਨਗਰ ਵਿਸਾਲ ਮਜਹਰੇ,
ਤਾਂ ਅਸੀਂ ਤੇਰੇ ਵਿਸਾਲੀਪੁਰ ਨਗਰ ਦੇ ਵਿੱਚ ਜ਼ਰੂਰ ਜਾਵਾਂਗੇ।
ਤੂੰ ਚੱਲ ਪ੍ਰਥਮ ਆਪਣ ਘਰ ਮਾਹੀ,
ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਪ੍ਰਵਾਨ ਕੀਤੀ ਹੈ, ਵਿਸਾਲੀਪੁਰੀਏ ਰਾਜੇ ਸਲਾਹੀ ਚੰਦ ਦੀ ਨਿਰਭੋਗੜ ਵਾਲੇ ਅਸਥਾਨ 'ਤੇ ਬਚਨ ਆਖਿਆ ਕਿ ਪਹਿਲਾਂ ਤੂੰ ਆਪਣੇ ਘਰ ਵਿੱਚ ਜਾ ਪਹੁੰਚ।
ਹੱਥ ਪੇ ਰਿਪ ਹਮ ਮਿਟ ਹੈ ਸੋ ਨਾਹੀ,
ਪਰ ਤੂੰ ਕਹਿੰਦਾ ਹੈ ਕਿ ਜੰਗ ਕਰਨਾ ਛੱਡ ਦਿਓ, ਪਰ ਜਿਹੜੇ ਸਾਡੇ ਨਾਲ ਲੜਨ ਵਾਸਤੇ ਆਏ ਨੇ ਇਹਨਾਂ ਦਾ ਨਾਸ ਕਰਕੇ ਤੇ ਫਿਰ ਹੀ ਤੇਰੇ ਪਾਸ ਆਵਾਂਗੇ।
ਕਰਹਿ ਹਜ਼ਾਰਾਂ ਕੇਰ ਸਿੰਘਹਰਨ,
ਹਜ਼ਾਰਾਂ ਦਾ ਨਾਸ ਕਰਾਂਗੇ ਜਿਹੜੇ ਸਾਡੇ ਨਾਲ ਲੜਨਾ ਚਾਹੁੰਦੇ ਹੈ, ਤੇ ਇਹਨਾਂ ਦਾ ਪ੍ਰਹਾਰ ਕਰਕੇ ਫਿਰ ਤੇਰੀ ਸ਼ਰਧਾ ਪੂਰੀ ਕਰਾਂਗੇ ਤੇਰੇ ਪਾਸ ਆਣ ਕੇ।
ਆਵਹਿਗੇ ਰਚ ਕੇ ਰਣਦਾਰਨ,
ਜਿਹੜੇ ਭਿਆਨਕ ਜੰਗ ਕਰਨ ਤੋਂ ਤੂੰ ਹਟਾਉਂਦਾ ਹੈ, ਤੂੰ ਕਹਿੰਦਾ ਹੈ ਕਿ ਲੜਕੇ ਹੁਣ ਕੀ ਲੈਣਾ, ਲੜਨਾ ਛੱਡ ਦਿਓ, ਪਹਿਲਾਂ ਆਓ ਸਾਡੇ ਪਾਸ ਗ੍ਰਹਿ ਵਿਖੇ ਚਰਨ ਪਾਓ। ਪਰ ਇਹਨਾਂ ਦੀ ਇੱਛਾ ਜਿਹੜੀ ਹੈ ਨਾ ਜੰਗ ਕਰਨ ਵਾਸਤੇ ਚੜ੍ਹ ਕੇ ਆਏ ਆ, ਇਹ ਪੂਰੀ ਕਰਕੇ ਤੇ ਫਿਰ ਹੀ ਤੇਰੀ ਸ਼ਰਧਾ ਪੂਰੀ ਕਰਦੇ ਆ ਆਣ ਕੇ।
ਤੁਰਕਨ ਅਰ ਗਿਰ ਪਤਨ ਗੁਮਾਨ,
ਤੇ ਤੁਰਕਾਂ ਦਾ ਤੇ ਪਹਾੜੀ ਰਾਜਿਆਂ ਦਾ ਹੰਕਾਰ ਦੂਰ ਕਰਕੇ ਹੀ ਆਉਂਦੇ ਹਾਂ।
ਕਰੋ ਹਾਨ ਕਹਲੋ ਘਮਸਾਨ,
ਕਹਲੋ ਘਮਸਾਨ, ਭਿਆਨਕ ਜੰਗ ਰਚਾਂਗੇ ਨਾ ਤੇ ਫਿਰ ਇਹਨਾਂ ਦਾ ਗੁਮਾਨ ਜਿਹੜੇ ਕਹਿੰਦੇ ਆ ਕਿ ਫੜ ਕੇ ਲੈ ਜਾਵਾਂਗੇ ਜਾਂ ਮਾਰ ਦਿਆਂਗੇ, ਐਸਾ ਹੰਕਾਰ ਦੂਰ ਕਰਕੇ ਹੀ ਆਉਂਦੇ ਹਾਂ।
ਰਾਜ ਤੇਜ ਇਨ ਕੁਲ ਤੇ ਖੋਵਾਂ,
ਤੇ ਇਹਨਾਂ ਦੀਆਂ ਕੁਲਾਂ ਦੇ ਵਿੱਚ ਜਿਹੜੇ ਕਿ ਇਹ ਪਹਾੜੀ ਰਾਜੇ ਬਾਈ ਧਾਰ ਦੇ ਰਾਜੇ ਮੰਨੇ ਜਾਂਦੇ ਆ, ਕੁਲਾਂ ਵਿੱਚੋਂ ਵੀ ਰਾਜ ਭਾਗ ਦਾ ਸੁੱਖ ਗਵਾ ਦਿਆਂਗੇ।
ਕੁਮਤ ਕੁਕਰਮੀ ਪਾਪੀ ਜੋਵਾਂ,
ਕਿਉਂਕਿ ਇਹਨਾਂ ਨੂੰ ਖੋਟੀ ਮਤ ਵਾਲੇ ਕੁਕਰਮੀ ਔਰ ਪਾਪੀ ਵੇਖ ਰਹੇ ਹਾਂ ਅਸੀਂ।
ਪੰਥ ਖਾਲਸਾ ਹਮ ਰਚ ਦੀਨ,
ਤੇ ਵਿਸਾਲੀਪੁਰੀਏ ਰਾਜਾ ਸਲਾਹੀ ਚੰਦ ਅਸੀਂ ਖਾਲਸਾ ਪੰਥ ਰਚ ਦਿੱਤਾ ਹੈ।
ਸਨੇ ਸਨੇ ਸਭ ਲਹਿ ਛੀਨ,
ਤੇ ਇਹਨਾਂ ਦਾ ਰਾਜ ਭਾਗ ਵੀ ਸਾਰਾ ਜੋ ਸਾਡਾ ਖਾਲਸਾ ਰਚਿਆ ਹੋਇਆ ਖੋ ਲਵੇਗਾ।
ਕਿਰਪਾ ਅਕਾਲੈ ਕੀ ਬਹੁ ਹੈ,
ਜੋ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੈ ਖਾਲਸੇ ਉੱਪਰ, ਜਿਹੜਾ ਖਾਲਸਾ ਸਾਡਾ ਖਾਸ ਸਰੂਪ ਬਣ ਕੇ ਰਹੇਗਾ।
ਅਵਲੋਕਤ ਸ਼ਤਰਨ ਕੋ ਦਹੈ,
ਤੇ ਵੇਖਦਿਆਂ ਹੀ ਜੋ ਜਿਹੜੇ ਸ਼ਤਰੂ ਹਨ ਦੁਸ਼ਮਣ ਹਨ ਉਹਨਾਂ ਨਾਲ ਲੜ ਕੇ ਛੇਤੀ ਹੀ ਉਹਨਾਂ ਦਾ ਨਾਸ ਖਾਲਸਾ ਕਰ ਸਕਦਾ ਹੈ।
ਚੜ੍ਹੋ ਰਾਵ ਹਮ ਆਏ ਪਿਛੇਰੇ,
ਤੇ ਇਹ ਰਾਜਾ ਸਲਾਹੀ ਚੰਦ ਆਪਣੇ ਵਿਸਾਲੀ ਨਗਰ ਨੂੰ ਤੂੰ ਜਾ, ਤੇ ਅਸੀਂ ਇਹਨਾਂ ਦੇ ਨਾਲ ਦੋ ਹੱਥ ਕਰਕੇ ਇਹਨਾਂ ਦੀ ਜੰਗ ਕਰਨ ਦੀ ਇੱਛਾ ਪੂਰੀ ਕਰਕੇ ਫਿਰ ਤੇਰੀ ਸ਼ਰਧਾ ਪੂਰੀ ਕਰਨ ਵਾਸਤੇ ਤੇਰੇ ਨਗਰ ਵਿੱਚ ਆਉਂਦੇ ਹਾਂ।
ਘੱਲ ਹੈ ਤੋਹੇ ਨਗਰ ਮਹਿ ਡੇਰੇ,
ਤੇ ਫਿਰ ਤੇਰੇ ਨਗਰ ਵਿੱਚ ਆਣ ਕੇ ਅਸੀਂ ਡੇਰਾ ਲਗਾ ਕੇ ਕੁਝ ਦਿਨਾਂ ਵਾਸਤੇ ਟਿਕਾਣਾ ਕਰਕੇ ਰਹਾਂਗੇ। ਇਵੇਂ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਵਿਸਾਲੀ ਪੁਰੀਏ ਪਹਾੜੀ ਰਾਜੇ ਸਲਾਹੀ ਚੰਦ ਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਉਸ ਨਾਲ ਇਹ ਬਚਨ ਕੀਤੇ ਹਨ। ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਚੜ੍ਹ ਕੇ ਆਉਣ ਵਾਲਿਆਂ ਵੈਰੀਆਂ ਦੇ ਨਾਲ ਫਿਰ ਜੰਗ ਕਰਦੇ ਹਨ ਔਰ ਉਹਨਾਂ 'ਤੇ ਫਤਿਹ ਪਾ ਕੇ ਮਹਾਰਾਜ ਸੱਚੇ ਪਾਤਸ਼ਾਹ ਵਿਸਾਲੀ ਨਗਰ ਨੂੰ ਜਾਂਦੇ ਨੇ, ਸਲਾਹੀ ਚੰਦ ਰਾਜੇ ਦੀ ਭਾਵਨਾ ਮਹਾਰਾਜ ਉੱਥੇ ਜਾ ਕੇ ਪੂਰੀ ਕਰਦੇ ਆ, ਉਸ ਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕਰਦੇ ਹਨ। ਸੋ ਇਹ ਪ੍ਰਸੰਗ ਅਗਲੇ ਦੀਵਾਨਾਂ ਵਿੱਚ ਸਰਵਣ ਕਰਨੇ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰੂਪ ਖਾਲਸਾ ਸਾਧ ਸੰਗਤ ਸਮਤ ਬਖਸ਼ਣ ਹਾਰ ਹੋ ਦੇ ਹੋ ਸੱਜਣ ਅਸੀਸੜੀਆ ਜਿਉਂ ਹੋਵੇ ਸਾਹਿਬ ਸਿਉ ਮੇਲ।
ਕਿਰਪਾ ਅਕਾਲੇ ਕੀ ਬਹੁ ਅਹੈ ਅਵਲੋਕਤ ਸ਼ਤਰਨ ਕੋ ਦਹੈ ਚੜ੍ਹੋ ਰਾਵ ਹਮ ਆਏ ਪਿਛੇਰੇ ਘੱਲ ਹੈ ਤੋਹੇ ਨਗਰ ਮਹਿ ਡੇਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।